ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ ਓਏ ਪੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ ਕਬੀਰ ਬਾਂਸ ਬਡਾਈ ਬੂਢੇ ਆਏ ਹੋ ਮਤ ਡੁੱਬੋ ਕੋਏ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਨੇ ਜਿਹੜੇ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਨੇ ਜਿਹੜੇ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਨੇ ਜਿਹੜੇ ਬੋਲਿਓ ਜਰਾ ਗੱਜ ਕੇ ਚੰਦਨ ਕੋਲ ਵਸਦੇ ਚੰਦਨ ਕੋਲ ਵਸਦੇ ਨੇ ਜਿਹੜੇ ਚੰਦਨ ਕੋਲ ਵਸਦੇ ਪਿਆਰੇ
ਚੰਦਨ ਕੋਲ ਵਸਦੇ ਜਿਹੜੇ ਚੰਦਨ ਕੋਲ ਵਸਦੇ ਚੰਦਨ ਕੋਲ ਵਸਦੇ ਜਿਹੜੇ ਚੰਦਨ ਕੋਲ ਵਸਦੇ
ਜਿਹੜੇ ਚੰਦਨ ਕੋਲ ਵਸਦੇ ਨੇ ਜਿਹੜੇ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਨੇ ਜਿਹੜੇ ਚੰਦਨ ਕਾ ਬਿਰਵਾ ਭਲਾ
ਬੇੜਿਓ ਢਾਕ ਪਲਾਸ
ਚੰਦਨ ਹੋਏ ਰਹੇ
ਬਸੈ ਜੋ ਚੰਦਨ ਪਾਸ
ਮਾਰੀ ਮਰੂ ਕੁਸੰਗ ਕੀ ਉਹ ਝੂਲੇ ਉਹ ਚੀਰੀ ਹੈ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਟਨੇ ਦੇ ਮਾਹੀ ਨੀਲੇ ਦੇ ਸ਼ਾਹ ਸਵਾਰ ਸਤਿਗੁਰੂ ਤੇਗ ਬਹਾਦਰ ਜੀ ਦੇ ਲਖ ਤੇ ਜਿਗਰ ਮਾਤਾ ਗੁਜਰੀ ਜੀ ਦੇ ਨੂਰੇ ਨਜ਼ਰ ਨਾਸਰੋ ਮਨਸੂਰ ਏਜਦੀ ਮਨਜੂਰ ਪੰਥ ਦੇ ਬਾਨੀ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕ ਵਾਰੀ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਨੇ ਵੀ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਬੈਠ ਕੇ ਕਾਫੀ ਸਮੇਂ ਤੋਂ ਸਰਵਣ ਭਗਤੀ ਕਰਦੇ ਆ ਰਹੇ ਹਾਂ ਆਓ ਥੋੜ੍ਹਾ ਜਿਹਾ ਸਮਾਂ ਥੋੜ੍ਹੀਆਂ ਜਿਹੀਆਂ ਘੜੀਆਂ ਸਾਡੇ ਕੋਲ ਬਾਕੀ ਨੇ ਆਪਾਂ ਮਾਰ ਦੇ ਚਰਨਾਂ 'ਚ ਲਾਈਏ ਪਤਾ ਹੀ ਨਾ ਲੱਗੇ ਕੌਣ ਆਇਆ ਕੌਣ ਗਿਆ ਕਿੱਥੇ ਬੈਠੇ ਹਾਂ ਸਮਾਂ ਕੀ ਹੋਇਆ ਕੱਲ ਸੁਣਿਆ ਸੀ ਇਸੇ ਨੂੰ ਇਕਾਗਰਤਾ ਕਹਿੰਦੇ ਨੇ ਸਮੂਹ ਸਾਧ ਸੰਗਤ ਜਲੰਧਰ ਦੀ ਸੰਗਤ ਦਾ ਉਪਰਾਲਾ ਤੇ ਇਹ ਜੇ ਕਹਾਂਗੇ ਅਸੀਂ ਵੀ ਇਲਾਕੇ ਦੀ ਸੰਗਤ ਹੈ ਇਹ ਅਤ ਕਥਨੀ ਹੋਏਗੀ ਇਲਾਕੇ ਦੀ ਸੰਗਤ ਨਹੀਂ ਭਾਈ ਇੱਥੇ ਤੇ ਜਿਹੜੇ ਹੁਣ ਅੰਮ੍ਰਿਤਸਰ ਤੋਂ ਆਏ ਨੇ ਇਲਾਕਾ ਤੇ 50 ਕਿਲੋਮੀਟਰ ਤੱਕ ਹੁੰਦਾ ਹੈ ਜਿਹੜੇ ਲੁਧਿਆਣੇ ਤੋਂ ਆਏ ਨੇ ਜਿਹੜੇ ਦਿੱਲੀ ਤੋਂ ਆਏ ਨੇ ਇਲਾਕਾ ਨਹੀਂ ਉਦਮ ਇੱਕ ਇਲਾਕੇ ਦਾ ਲਾਹਾ ਤੇ ਪਤਾ ਹੀ ਕੋਈ ਨਹੀਂ ਵੀ ਕਿੰਨਿਆਂ ਕੁ ਦੇ ਇਲਾਕਿਆਂ ਕਿੰਨੇ ਕੁ ਇਲਾਕਿਆਂ ਦੇ ਸੰਗਤ ਨੇ ਆ ਕੇ ਲੈ ਜਾਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿੰਨੀ ਕੁ ਸੰਗਤ ਨੇ ਆ ਕੇ ਲਾਹਾ ਲੈ ਜਾਣਾ ਹੈ ਸੋ ਧੰਨ ਭਾਗ ਸਾਡੇ ਜੋ ਇੰਨੀਆਂ ਸੰਗਤਾਂ ਦੇ ਦਰਸ਼ਨ ਦੀਦਾਰ ਆਪਾਂ ਸਾਰਿਆਂ ਨੂੰ ਹੀ ਹੋ ਰਹੇ ਨੇ ਬੇਅੰਤ ਸੰਗਤਾਂ ਦਾ ਇਕੱਠ ਮੈਂ ਪਹਿਲੇ ਦੀਵਾਨ 'ਚ ਤੁਹਾਡੇ ਚਰਨਾਂ 'ਚ ਇੱਕ ਅਰਜ਼ ਕੀਤੀ ਸੀ ਕਿ ਮੌਸਮ ਹੋਵੇ ਠੀਕ ਫਿਰ ਤੇ ਸਾਰੇ ਵੀ ਚਲੋ ਘਰ ਵੀ ਨੀਂਦਰ ਨਹੀਂ ਆਉਣੀ 12-12 ਵਜੇ ਤੱਕ ਕਿੱਥੇ ਗਰਮੀ 'ਚ ਨੀਂਦਰ ਆਉਂਦੀ ਚਲੋ ਆਪਾਂ ਦੀਵਾਨਾਂ 'ਚ ਚੱਲਦੇ ਹਾਂ ਪਤਾ ਇਹੋ ਜਿਹੇ ਮੌਸਮ 'ਚ ਲੱਗਣਾ ਹੈ ਜਦੋਂ ਟਰਾਲੀਆਂ ਦੇ ਵਿੱਚ ਠੰਡ ਲੱਗਦੀ ਤਾਂ ਫਿਰ ਕਿੰਨੇ ਕੰਮਦੇ ਨੇ ਕੱਚੇ ਕੱਚੇ ਝੜ ਜਾਂਦੇ ਨੇ ਜਿਹੜੇ ਪੱਕੇ ਪੱਕੇ ਨੇ ਉਹੀ ਆਉਣਗੇ ਆਖੋ ਸਤਨਾਮ ਜਿਨ ਹਰ 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 ਰਸ ਨਾਮ ਨਾ ਪਾਇਆ ਕੱਲ ਬੇਨਤੀ ਕੀਤੀ ਸੀ ਤੇ ਭਾਗਹੀਣ ਜਮ ਪਾਸ ਉਹ ਭਾਗਾਂ ਤੋਂ ਹੀਣਾ ਤੇ ਸਜ਼ਾ ਕੀ ਮਿਲਦੀ ਹੈ ਜਮਾਂ ਕੋਲ ਪਹੁੰਚਣਾ ਪੈਂਦਾ ਉਹਨੂੰ ਧਿਆਨ ਦੇਣਾ ਜਿਹਨੂੰ ਰਸ ਆਇਆ ਹੀ ਨਹੀਂ ਉਹ ਤੇ ਇੱਥੇ ਆਏਗਾ ਹੀ ਨਹੀਂ ਇੱਥੇ ਆਉਣਗੇ ਹੀ ਉਹ ਜਿਹਨਾਂ ਨੂੰ ਰਸ ਆਉਂਦਾ ਆਖੋ ਸਤਨਾਮ ਰੌਣਕ ਮੇਲਾ ਵੇਖਣ ਵਾਲੇ ਆਉਣਗੇ ਜ਼ਰੂਰ ਪਰ ਉਦੋਂ ਜਦੋਂ ਕਿਤੇ ਮੌਸਮ ਠੀਕ ਹੋਵੇ ਮੌਸਮ ਠੀਕ ਹੋਵੇ ਰੌਣਕ ਮੇਲਾ ਵੇਖਣ ਵਾਲੇ ਵੀ ਆ ਜਾਂਦੇ ਨੇ ਪਰ ਹੁਣ ਇਹੋ ਜਿਹੇ ਮੌਸਮ ਵਿੱਚ ਇੰਨੀ ਸਰਦੀ ਵਿੱਚ ਤੇ ਆਉਣਗੇ ਹੀ ਉਹ ਜਿਹਨਾਂ ਨੂੰ ਰਸ ਆਉਂਦਾ ਦੂਜਾ ਨਹੀਂ ਆਏਗਾ ਜੇ ਆਏਗਾ ਬਸ ਉਹਨੇ ਪਹਿਲਾਂ ਹੀ ਤਿਆਰ ਹੀ ਰਹਿਣਾ ਵੀ ਛੇਤੀ ਚੱਲੀਏ ਸਮਾਪਤੀ ਹੋਣ ਵਾਲੀ ਇੱਕ ਬੇਨਤੀ ਹੁਣ ਤੁਹਾਡੇ ਚਰਨਾਂ 'ਚ ਕੱਲ੍ਹ ਵਾਲੀ ਫੇਰ ਲੱਗਿਆ ਕਰਨ ਕਿ ਇਕਾਗਰਤਾ ਬੜੀ ਜ਼ਰੂਰੀ ਹੈ ਧਿਆਨ ਦਿਓ ਮਨ ਜੋੜਨ ਵਾਸਤੇ ਬੜੇ ਯਤਨ ਕੀਤੇ ਬਥੇਰੇ ਜੋਗੀਆਂ ਨੇ ਸਿੱਧਾਂ ਨੇ ਬੜਾ ਕੁਛ ਕੀਤਾ ਮਨ ਫੇਰ ਨਾ ਜੁੜਿਆ ਮਨ ਜੋੜਨ ਵਾਸਤੇ ਪੁੱਠੇ ਲਟਕੇ, ਮਨ ਜੋੜਨ ਵਾਸਤੇ ਧੂਣੀਆਂ ਤਾਪੀਆਂ, ਮਨ ਜੋੜਨ ਵਾਸਤੇ ਸਰੀਰ ਤੇ ਸਵਾਹ ਮੱਲ ਲਈ, ਪਰ ਇਹ ਮਨ ਫੇਰ ਨਾ ਜੁੜਿਆ। ਸੰਗਤ ਵਿੱਚ ਮਨ ਜੁੜਦਾ ਹੈ, ਇੱਥੇ ਮਨ ਜੁੜਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਕਈ ਇਹੋ ਜਿਹੇ ਨੇ ਜਿਹੜੇ ਘੜੀਆਂ ਵੇਖਦੇ ਰਹਿੰਦੇ ਨੇ, ਕਈਆਂ ਨੂੰ ਉਦੋਂ ਹੀ ਪਤਾ ਲੱਗੇ ਕਿ ਜਦੋਂ ਸਮਾਪਤੀ ਦਾ ਟਾਈਮ ਆ ਗਿਆ। ਇਹ ਮਨ ਜੁੜੇ ਦੀ ਨਿਸ਼ਾਨੀ ਹੈ ਵੀ ਪਤਾ ਹੀ ਨਾ ਲੱਗਣਾ ਟਾਈਮ ਲੰਘ ਜਾਏ। ਜਦੋਂ ਟੀਵੀ ਅੱਗੇ ਮਨ ਜੁੜ ਜਾਏ ਤੇ ਪਤਾ ਹੀ ਨਹੀਂ ਲੱਗਦਾ ਓਹੋ ਮੈਂ ਤੇ ਜਾਣਾ ਸੀ। ਕਈ ਕਈ ਵੇਖੇ ਨੇ ਟੀਵੀ ਵੇਖਦੀ ਰਹਿ ਗਿਆ ਸਾਰੀ ਰਾਤ, ਮਨ ਜੁੜ ਗਿਆ ਉੱਥੇ। ਮਨ ਜੁੜ ਜਾਂਦਾ ਹੈ ਵਿਸ਼ਿਆਂ ਵਿਕਾਰਾਂ ਵੱਲ ਮਨ ਜੁੜਦਾ ਹੈ, ਪਰ ਕੋਈ ਵਿਰਲਾ ਜਿਹਦਾ ਇੱਥੇ ਮਨ ਜੁੜਦਾ।
ਸਤਨਾਮ।
ਮਨ ਜੁੜ ਜਾਏ ਵਕਤਾ ਸੁਣਾਉਂਦਾ ਹੋਵੇ ਮਨੋ ਤੇ ਸਰੋਤਾ ਸੁਣਦਾ ਹੋਵੇ ਮਨੋ, ਫਿਰ ਆਨੰਦ ਆ ਜਾਂਦਾ, ਫਿਰ ਰਸ ਆ ਜਾਂਦਾ। ਸੋ ਰਸ ਲੈਣ ਆਏ ਆ ਤੇ ਆਓ ਫਿਰ ਇਕਾਗਰਤਾ ਬਣਾ ਕੇ। ਬੇਨਤੀ ਹੈ ਵੀ ਕਿਸੇ ਨੇ ਵਿੱਚ ਵਿਚਾਲਿਓ ਉੱਠਣਾ ਨਹੀਂ, ਆਪੋ ਆਪਣੀ ਜਗ੍ਹਾ ਤੇ ਬਹਿ ਜਾਣਾ। ਜਿਹੜੇ ਵੀਰ ਭਰਾ ਤੁਸੀਂ ਵੀ ਬਹਿ ਜਾਓ, ਬੇਨਤੀ ਹੈ ਬੈਠ ਜਾਓ। ਬਈ ਬਾਅਦ ਵਿੱਚ ਜਿਹੜੀ ਸੇਵਾ ਹੈ ਨਾ ਆਪ ਜੀ ਦੀ ਭੇਟਾ, ਉਹ ਜਿਹੜੀ ਹੈ ਬਾਅਦ ਵਿੱਚ ਤੁਸੀਂ ਮਹਾਰਾਜ ਨੂੰ ਰੱਖ ਦੇਣੀ ਬਾਅਦ 'ਚ। ਹੁਣ ਬਹਿ ਜਾਓ ਕਿਰਪਾ ਕਰਕੇ, ਕਿਉਂਕਿ ਪੰਜ ਪਿਆਰਿਆਂ ਨੇ ਆ ਜਾਣਾ ਥੋੜ੍ਹੇ ਸਮੇਂ 'ਚ ਅਤੇ ਅੰਮ੍ਰਿਤ ਸੰਚਾਰ ਅੱਜ ਪਤਾ ਲੱਗਣਾ ਵੀ ਝਾੜ ਕਿੰਨਾ ਕੁ ਨਿਕਲਿਆ। ਸਾਧ ਸੰਗਤ ਜੀ ਕਹਿੰਦੇ ਵੀ ਬੇਅੰਤ ਸੰਗਤਾਂ ਅੰਮ੍ਰਿਤ ਛਕਦੀਆਂ ਛਕ ਰਹੀਆਂ ਨੇ, ਆਇਆਂ 'ਤੇ ਪਤਾ ਲੱਗਣਾ ਵੀ ਕਿੰਨੇ ਕੁ ਪ੍ਰਾਣੀ ਹੋਏ। ਸੋ ਸਾਡੇ ਸਮਾਗਮ ਦਾ ਆਪਣੇ ਦਾ ਜੇ ਝਾੜ ਨਿਕਲਣਾ ਹੈ, ਮੈਂ ਬੇਨਤੀ ਕੱਲ੍ਹ ਵੀ ਕੀਤੀ ਸੀ, ਜੇ ਝਾੜ ਹੀ ਨਾ ਨਿਕਲੇ ਤਾਂ ਫਸਲ ਦਾ ਕੀ ਫਾਇਦਾ। ਜਿਵੇਂ ਇੱਕ ਪਨਸਾਰੀ ਵਾਲਾ ਖਿਮਾ ਕਰਨਾ, ਇੱਕ ਬਜਾਜੀ ਵਾਲਾ ਪਿੰਡਾਂ ਦੇ ਵਿੱਚ ਆਉਂਦਾ, ਗਲੀਆਂ ਦੇ ਵਿੱਚ ਆਉਂਦਾ ਹੈ ਤੇ ਆ ਕੇ ਕੀ ਕਹਿੰਦਾ, ਆ ਕੱਪੜਾ ਖਰੀਦ ਲਓ ਬਈਆ, ਬੜਾ ਵਧੀਆ ਮੈਂ ਕੱਪੜਾ ਲੈ ਕੇ ਆਇਆ। ਫਿਰ ਬੜੇ ਲੋਕ ਹੁੰਦੇ ਨੇ ਉਹ ਕੱਪੜਾ ਖਰੀਦਣ ਵਾਲੇ, ਕਈ ਕੀ ਕਰਦੇ ਨੇ ਆਹ ਥਾਨ ਵੀ ਕੱਢਦੇ, ਆਹ ਥਾਨ ਵੀ ਕੱਢਦੇ, ਵਿਚਾਰਾ ਥਾਨ ਕੱਢ ਕੱਢ ਵਿਖਾਈ ਜਾਂਦਾ ਹੈ। ਬਾਅਦ 'ਚ ਬੀਬੀਆਂ ਕਹਿਣਗੀਆਂ ਲੈਣਾ ਨਹੀਂ ਸੀ, ਇਸ 'ਤੇ ਵੇਖਣਾ ਹੀ ਸੀ। ਆਖੋ ਸਤਨਾਮ। ਤੇ ਮੈਨੂੰ ਦੱਸੋ ਵੀ ਜਿਹੜੇ ਬਜਾਜੀ ਵਾਲੇ ਨਾਲ ਦੋ ਚਾਰ ਵਾਰੀ ਇਸ ਤਰ੍ਹਾਂ ਬਣ ਜੇ, ਮੁੜ ਕੇ ਉਸ ਪਿੰਡ 'ਚ ਨਹੀਂ ਵੜਦਾ, ਕਹਿੰਦੇ ਇਹ ਤੇ ਐਵੇਂ ਹੀ ਨੇ ਬਸ, ਕੋਈ ਖਰੀਦਦਾ ਹੈ ਨਹੀਂ, ਐਵੇਂ ਹੀ ਰੌਣਕ ਮੇਲਾ ਵੇਖਣ ਵਾਲੇ ਹੀ ਨੇ। ਅਸੀਂ ਤੁਹਾਡੇ ਕੋਲ ਗੁਰਮਤ ਦਾ ਜਿਹੜਾ ਹੈ ਉਹ ਇੱਕ ਪਟਾਰੀ ਲੈ ਕੇ ਭਾਵ ਕੇ ਉਹ ਤੁਹਾਡੇ ਕੋਲ ਲੈ ਕੇ ਆਏ ਹਾਂ, ਤੇ ਅੱਜ ਪਤਾ ਲੱਗਣਾ ਵੀ ਖਰੀਦਦੇ ਕਿੰਨੇ ਕੁ ਨੇ। ਆਖੋ ਸਤਨਾਮ। ਤੇ ਜਿੱਥੇ ਗਾਹਕ ਹੋਣ ਜ਼ਿਆਦਾ ਬਜਾਜੀ ਵਾਲਾ ਵੀ ਉੱਥੇ ਜ਼ਿਆਦਾ ਹੀ ਜਾਂਦਾ, ਹਨਾ, ਇਹ ਵੀ ਨਾਲ। ਜਿੱਥੇ ਗਾਹਕ ਜ਼ਿਆਦਾ ਨੇ ਉੱਥੇ ਬਜਾਜੀ ਵਾਲਾ ਵੀ ਮੁੜ ਮੁੜ ਜਾਂਦਾ ਹੈ, ਜਿੱਥੇ ਗੁਰਮਤ ਦੇ ਗਾਹਕ ਜ਼ਿਆਦਾ ਨੇ, ਜਿੱਥੇ ਅੰਮ੍ਰਿਤ ਛਕਣ ਦੇ ਗਾਹਕ ਜ਼ਿਆਦਾ ਨੇ, ਜਿੱਥੇ ਗੁਰੂ ਵਾਲੇ ਬਣਨ ਵਾਲੇ ਬਹੁਤ ਹੁੰਦੇ ਨੇ, ਉੱਥੇ ਵੀ ਮੁੜ ਮੁੜ ਕੇ ਜਾਣ ਨੂੰ ਜੀ ਕਰਦਾ। ਆਖੋ ਸਤਨਾਮ। ਹੋਰ ਜੇ ਕੋਈ ਅੰਮ੍ਰਿਤ ਹੀ ਨਾ ਛਕੇ ਤੇ ਅਸੀਂ ਵੀ ਸੋਚਾਂਗੇ ਵੀ ਇੰਨੇ ਜਣੇ 20 ਜਣੇ ਫਿਰਨੇ ਆ ਦਿਨ ਰਾਤ, ਕਦੇ ਦਿਨ ਵੀ ਰਾਤ ਵੀ ਘਰ ਘਰ ਜਾ ਕੇ ਵੀ ਮੈਂ ਇਹੀ ਕਹਿੰਦਾ ਵੀ ਅੰਮ੍ਰਿਤ ਛਕੋ ਬਈ ਸਿੰਘ ਸਜੋ। ਇੰਨਾ ਚਿਰ ਗਏ ਵੀ, ਐਡਾ ਉੱਦਮ ਵੀ ਕੀਤਾ, ਲੱਖਾਂ ਰੁਪਇਆ ਪ੍ਰਬੰਧਕਾਂ ਨੇ ਖਰਚਿਆ ਵੀ, ਜੇ ਕਿਸੇ ਦਾ ਜੀਵਨ ਹੀ ਨਾ ਬਣੇ ਤੇ ਫਿਰ ਫਾਇਦਾ ਕੀ ਹੋਇਆ। ਠੰਡ ਵਿੱਚ ਵੀ ਫਿਰਨੇ ਆਪਾਂ ਸਾਰੇ, ਜੇ ਜੀਵਨ ਹੀ ਨਾ ਬਣੇ। ਮੈਂ ਇੱਕੋ ਹੀ ਬੇਨਤੀ ਕਰਦਾ ਹੁੰਦਾ ਕਿ ਗੁਰਮੁਖੋ ਸਮਾਗਮ ਦਾ ਮਨੋਰਥ ਹੀ ਇੱਕ ਅੰਮ੍ਰਿਤ ਛਕਾਉਣਾ, ਬਸ ਦੂਜੀ ਗੱਲ ਹੀ ਕੋਈ। ਲੰਗਰ ਪ੍ਰਸ਼ਾਦਾ ਤੇ ਘਰ ਵੀ ਮਿਲ ਜਾਂਦਾ, ਸਤਿਗੁਰਾਂ ਦੇ ਦਰਸ਼ਨ ਤੁਸੀਂ ਰੋਜ਼ ਆਪਣੇ ਆਪਣੇ ਪੱਤੀਆਂ 'ਚ ਗੁਰਦੁਆਰੇ ਬਣੇ ਨੇ ਕਰੋ, ਆਪੋ ਆਪਣੇ ਇਲਾਕਿਆਂ 'ਚ ਆਪੋ ਆਪਣੇ ਪਿੰਡ 'ਚ ਗੁਰਦੁਆਰੇ ਬਣੇ ਨੇ, ਦਰਸ਼ਨ ਤੇ ਅਸੀਂ ਘਰ ਵੀ ਕਰ ਸਕਦੇ ਹਾਂ, ਰੋਜ਼ ਪ੍ਰਸ਼ਾਦਾ ਤੇ ਹਰ ਗੁਰਦੁਆਰੇ ਮਿਲ ਜਾਂਦਾ ਹੈ। ਫਿਰ ਅਸੀਂ ਇੱਥੇ ਆਉਂਦੇ ਹਾਂ ਕੁਝ ਲਾਹਾ ਲੈਣ ਵਾਸਤੇ, ਕੁਝ ਖੱਟਣ ਵਾਸਤੇ। ਪ੍ਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ, ਲਾਹਾ ਲੈ ਗਏ ਗੁਰੂ ਦੇ ਪਿਆਰੇ, ਲਾਹਾ ਲੈਣ ਕੇ ਭਾਗਾਂ ਵਾਲੇ। ਜਿਨ੍ਹਾਂ ਨੇ ਲਾਹਾ ਲਿਆ, ਜਿਨ੍ਹਾਂ ਨੂੰ ਜੀਵਨ ਜਾਚ ਆ ਗਈ, ਜਿਨ੍ਹਾਂ ਨੂੰ ਜਿਉਣ ਦੀ ਜੁਗਤੀ ਮਿਲ ਗਈ, ਜਿਨ੍ਹਾਂ ਨੇ ਸਤਿਗੁਰਾਂ ਦੀ ਸ਼ਰਨ ਅਖਤਿਆਰ ਕਰ ਲਈ, ਉਹਨਾਂ ਨੂੰ ਧੰਨ ਆਖਿਆ। ਜਿਵੇਂ ਆਪ ਜੀ ਸੁਣ ਰਹੇ ਸੀ, ਬਾਬਾ ਗੁਰਵਿੰਦਰਪਾਲ ਸਿੰਘ ਜੀ ਨਿਰਮਲ ਕੁਟੀਆ ਇੱਥੇ ਜਲੰਧਰ ਹੀ ਰਹਿੰਦੇ ਤੁਹਾਡੇ ਕੋਲ, ਉਹਨਾਂ ਤੋਂ ਸੁਣਿਆ ਗੁਸਾਈ ਤੁਲਸੀਦਾਸ ਜੀ ਕਹਿੰਦੇ, ਧੰਨ ਜਨਨੀ ਜਨਨ ਤੋਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਂਝ ਰਹੋ ਕਾਹੇ ਗਵਾਵੈ। ਉਹ ਮਾਂ ਜੇ ਤੂੰ ਜਨਮ ਦੇਣਾ ਤੇ ਕਿਸੇ ਭਗਤ ਪੁੱਤਰ ਨੂੰ ਜਨਮ ਦੇਈਂ, ਕਿਸੇ ਦਾਨੀ ਪੁੱਤਰ ਨੂੰ ਜਨਮ ਦੇਈਂ, ਕਿਸੇ ਸੂਰਮੇ ਪੁੱਤਰ ਨੂੰ ਜਨਮ ਦੇਈਂ। ਜੇ ਤੇਰਾ ਪੁੱਤਰ ਦਾਨੀ ਨਹੀਂ, ਜੇ ਤੇਰਾ ਪੁੱਤਰ ਭਗਤ ਨਹੀਂ, ਜੇ ਤੇਰਾ ਪੁੱਤਰ ਸੂਰਮਾ ਨਹੀਂ, ਤੇ ਕਿਉਂ ਆਪਣਾ ਸਰੀਰ ਗਾਲ ਨਹੀਂ ਹੈ? ਉਹਨਾਂ ਨੂੰ ਜਨਮ ਨਾ ਦੇ ਜਿਹੜੇ ਧਰਤੀ ਤੇ ਆ ਕੇ ਬੋਝ ਬਣ ਜਾਣ। ਆਖੋ ਸਤਨਾਮ। ਘਰ ਤੇ ਵੀ ਬੋਝ, ਪਰਿਵਾਰ ਤੇ ਵੀ ਬੋਝ, ਉਹ ਸੰਸਾਰ ਤੇ ਵੀ ਬੋਝ ਬਣ ਜਾਂਦੇ ਨੇ ਸਤਸੰਗ ਜੀ। ਬੋਝ ਜਿਹੜੇ ਨਾਮ ਜਪਦੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਕੱਲ ਵੀ ਆਪ ਜੀ ਨੇ ਸੁਣਿਆ ਸੀ, ਬਾਬਾ ਫਰੀਦ ਜੀ ਕਹਿੰਦੇ ਨੇ ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੀ। ਉਹ ਮਾਂ ਧਨ ਨੇ, 26 ਸਾਲ ਦੀ ਬੰਦਗੀ ਸੀ ਮਾਤਾ ਗੁਜਰ ਕੌਰ ਦੀ। ਆਖੋ ਸਤਨਾਮ। 26 ਸਾਲ ਦੀ ਬੰਦਗੀ ਕੋਈ ਥੋੜੀ ਜਿਹੀ ਨਹੀਂ ਹੁੰਦੀ। 26 ਸਾਲ ਦੀ ਘਾਲਣਾ ਘਾਲੀ ਮਾਤਾ ਗੁਜਰੀ ਜੀ ਨੇ। 26 ਸਾਲ ਤੇ ਕੁਝ ਮਹੀਨੇ ਗੁਰੂ ਤੇਗ ਬਹਾਦਰ ਮਹਾਰਾਜ ਅੰਦਰ ਭੋਰੇ ਚ ਬਹਿ ਕੇ ਉਹਨਾਂ ਨੇ ਤਪ ਕੀਤਾ 26 ਸਾਲ। ਤੇ 26 ਸਾਲ ਮਾਤਾ ਗੁਜਰ ਕੌਰ ਜੀ ਨੇ ਹੱਥ ਚ ਫੜ ਕੇ ਡੰਡਾ ਤੇ ਪਹਿਰੇ ਤੇ ਦਿੱਤੀ ਡਿਊਟੀ, ਚਿੜੀ ਨਹੀਂ ਫਰਕਣ ਦਿੱਤੀ। ਐਵੇਂ ਹੀ ਨਹੀਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਗੁਜਰੀ ਦੀ ਕੁੱਖ ਤੋਂ ਅਵਤਾਰ ਧਾਰ ਕੇ ਆਏ। ਉਹ ਮਹਾਨ ਸਨ, ਉਹ ਇੱਕ ਮਹਾਨ ਵਰਿਆਮ, ਵਰਿਆਮ ਕਹਿੰਦੇ ਸੂਰਮੇ ਨੂੰ, ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ। ਉਹ ਸੂਰਮਾ ਅਕੇਲਾ ਜਿਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਅੱਗੇ ਤੋਂ ਹੋਏਗਾ। ਧਿਆਨ ਦੇਣਾ, ਫੁੱਲ ਬੜੇ ਨੇ, ਫੁੱਲ ਦੁਨੀਆ ਚ ਬੜੇ ਨੇ, ਪਰ ਗੁਲਾਬ ਆਪਣੀ ਮਿਸਾਲ ਆਪ ਹੈ। ਫੁੱਲ ਬੜੇ ਨੇ, ਗੁਲਾਬ ਆਪਣੀ ਮਿਸਾਲ ਆਪ ਹੈ। ਦੁਨੀਆ ਵਿੱਚ ਰੋਸ਼ਨੀ ਕਰਨ ਦੇ ਸਾਧਨ ਬੜੇ ਨੇ, ਪਰ ਸੂਰਜ ਆਪਣੀ ਮਿਸਾਲ ਆਪ ਹੈ। ਦੁਨੀਆ ਵਿੱਚ ਦਰਖਤ ਬੜੇ ਨੇ, ਪਰ ਚੰਦਨ ਆਪਣੀ ਮਿਸਾਲ ਆਪ ਹੈ। ਦੁਨੀਆ 'ਚ ਦਰਖਤ ਬੜੇ ਨੇ, ਚੰਦਨ ਆਪਣੀ ਮਿਸਾਲ ਆਪ ਹੈ। ਦੁਨੀਆ ਵਿੱਚ ਜਾਨਵਰ ਵੀ ਬੜੇ ਨੇ, ਪਰ ਸ਼ੇਰ ਆਪਣੀ ਮਿਸਾਲ ਆਪ ਹੈ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਗੁਰੂ ਵੀ ਬੜੇ ਨੇ, ਪਰ ਗੁਰੂ ਗੋਬਿੰਦ ਸਿੰਘ ਆਪਣੀ ਮਿਸਾਲ ਆਪ ਹੈ। ਦੁਨੀਆ ਵਿੱਚ ਗ੍ਰੰਥ ਵੀ ਬੜੇ ਨੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਮਿਸਾਲ ਆਪ ਹੈ।
ਸਤਿ ਸ੍ਰੀ ਅਕਾਲ।
ਦੂਜੇ ਪਾਸੇ ਵੀ ਆ ਜਾਓ, ਦੁਨੀਆ ਵਿੱਚ ਸਾਧੂ ਵੀ ਬੜੇ ਨੇ, ਪਰ ਬਾਬਾ ਈਸ਼ਰ ਸਿੰਘ ਜੀ ਵਰਗੇ ਆਪਣੀ ਮਿਸਾਲ ਆਪ ਹਨ। ਉਹ ਮਹਾਂਪੁਰਖ ਜਿਨ੍ਹਾਂ ਨੇ, ਧਿਆਨ ਦਿਓ ਪਿਆਰਿਓ, ਉਹ ਮਹਾਂਪੁਰਖ ਜਿਨ੍ਹਾਂ ਨੇ 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜਿਆ। ਸਤਨਾਮ। ਕਈ ਲੋਕ ਗੱਲਾਂ ਉਹਨਾਂ ਨੂੰ ਵੀ ਕਰਦੇ ਨੇ, ਮੈਂ ਹੈਰਾਨ ਹੁੰਦਾ ਹੈ। ਕਈ ਲੋਕ ਐਸੇ ਵੀ ਨੇ ਜਿਹੜੇ ਉਹਨਾਂ ਨੂੰ ਵੀ ਨਹੀਂ ਬਖਸ਼ਦੇ ਪਿਆਰਿਓ। ਗੱਲ ਵੀ ਉਹ ਕਰਦੇ ਨੇ ਜਿਹਨੇ 9 ਨੂੰ ਵੀ ਅੰਮ੍ਰਿਤ ਨਹੀਂ ਛਕਾਇਆ ਹੁੰਦਾ। ਗੱਲਾਂ ਵੀ ਉਹ ਕਰਦੇ ਨੇ ਜਿਨ੍ਹਾਂ ਨੇ 9 ਪ੍ਰਾਣੀਆਂ ਨੂੰ ਵੀ ਅੰਮ੍ਰਿਤ ਨਹੀਂ ਛਕਾਇਆ ਹੁੰਦਾ। 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ, ਤੇ ਬਾਕੀ ਇਕੱਲੀ ਗਿਣਤੀ ਵਾਲੀ ਵੀ ਗੱਲ ਨਹੀਂ ਸੀ। ਉਹਨਾਂ ਦੇ ਲਾਏ ਬੂਟੇ ਅੱਜ ਵੀ ਹਰੇ ਭਰੇ ਨੇ। ਜਿੱਥੇ ਜਿੱਥੇ ਚਲੇ ਗਏ, ਜਿੱਥੇ ਜਿੱਥੇ ਰੌਣਕਾਂ ਲਾ ਗਏ, ਭਾਗ ਜਗਾ ਗਏ, ਉਹਨਾਂ ਘਰਾਂ ਦੇ ਵਿੱਚ ਅੱਜ ਤੁਹਾਨੂੰ ਵਿਖਾ ਸਕਦਾ। ਇੱਧਰ ਘੱਟ ਆਏ ਨੇ, ਕਪੂਰਥਲੇ ਆਏ ਨੇ ਮਹਾਂਪੁਰਖ, ਉਹ ਕਪੂਰਥਲੇ ਦੀਵਾਨ ਲੱਗੇ ਨੇ ਉਹਨਾਂ ਦੇ, ਇੱਥੋਂ ਦਾ ਮੈਨੂੰ ਪਤਾ ਨਹੀਂ। ਇਹ ਇਲਾਕਿਆਂ 'ਚ ਘੱਟ ਵਿਚਰੇ ਨੇ, ਤੇ ਅੱਜ ਵੀ ਤੁਸੀਂ ਚਲੇ ਜਾਓ, ਬੜੇ ਘਰ ਇਹੋ ਜਿਹੇ ਮਿਲਣਗੇ ਜਿਹੜੇ ਕਹਿਣਗੇ ਜੀ 35 ਸਾਲ ਪਹਿਲਾਂ ਸਾਡੇ ਘਰ ਆਏ, ਸਾਨੂੰ ਆਖਿਆ ਅੰਮ੍ਰਿਤ ਛਕੋ, ਉਹ ਇਹੋ ਜਿਹੇ ਚਰਨ ਪਾ ਕੇ ਗਏ ਨੇ ਜੀ, ਅੱਜ ਤੱਕ ਸਾਡੇ ਘਰ ਕੋਈ ਸ਼ਰਾਬ ਪੀ ਕੇ ਨਹੀਂ ਵੜਿਆ। 35-35 ਸਾਲ ਹੋ ਗਏ ਅੱਜ ਤੱਕ। ਸਾਧੂ ਬੜੇ ਨੇ, ਪਰ ਉਹ ਮਹਾਂਪੁਰਖ ਆਪਣੀ ਮਿਸਾਲ ਆਪ ਹਨ। ਗੁਰੂ ਪਿਆਰਿਓ ਵਿਰਲੇ ਆਉਂਦੇ ਨੇ ਇਹੋ ਜਿਹੇ ਜੱਗ ਵਿੱਚ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਕਮਾਈਆਂ ਕਰਨੀਆਂ ਬੜੀਆਂ ਔਖੀਆਂ ਨੇ। ਘਾਲਣਾ ਘਾਲਣੀ ਕਿਤੇ ਸੌਖੀ ਪਈ। ਉਹ ਕਹਿੰਦੇ ਜੇ ਸਾਧੂ ਬਣਨਾ ਨਾ ਸਾਧੂ, ਉਹ ਜੇ ਸਾਧ ਬਣਨਾ ਤੇ ਤਾਰਿਆਂ ਨਾਲ ਯਾਰੀ ਪਾਉਣੀ ਪੈਣੀ ਆ। ਖੁ ਸਤਨਾ। ਡਾਕਟਰ ਕਹਿੰਦੇ ਨੇ ਰਾਤ ਨੂੰ ਸੌਂ ਲਓ ਸਰੀਰ ਠੀਕ ਰਹਿੰਦਾ। ਸੌਣ ਵਾਸਤੇ ਰਾਤ ਬਣੀ ਹੈ ਤੇ ਕੰਮ ਕਰਨ ਵਾਸਤੇ ਦਿਨ ਬਣਿਆ। ਮਿਹਨਤ ਕਰਨ ਵਾਸਤੇ ਦਿਨ ਬਣਿਆ, ਕੰਮ ਕਰਨ ਵਾਸਤੇ ਦਿਨ ਬਣਿਆ, ਸੌਣ ਵਾਸਤੇ ਰਾਤ। ਰਾਤ ਦਾ ਸਮਾਂ ਆਰਾਮ ਕਰਨਾ, ਭਾਵ ਕੇ ਉਸ ਤੋਂ ਬਾਅਦ ਤੀਜਾ ਪੈਰ ਜਿਹੜਾ ਹੈ, ਚੌਥਾ ਪੈਰ ਅੰਮ੍ਰਿਤ ਵੇਲਾ ਉਦੋਂ ਉੱਠਣਾ। ਇਹਦੇ ਨਾਲ ਸਰੀਰ ਠੀਕ ਰਹਿੰਦਾ। ਪਰ ਹੁਣ ਜ਼ਿਆਦਾ ਅਸੀਂ ਆਮ ਕਰਕੇ ਵੇਖਦੇ ਹਾਂ ਸਾਧੂ ਮਹਾਂਪੁਰਖ ਜਿਹੜੇ ਵੀ ਘਾਲਣਾ ਘਾਲਦੇ ਨੇ, ਬਹੁਤੇ ਢਿੱਲੇ ਰਹਿੰਦੇ ਨੇ, ਬਹੁਤੇ ਬਿਮਾਰ ਰਹਿੰਦੇ ਨੇ। ਸੰਤ ਬਾਬਾ ਕਰਮ ਸਿੰਘ ਜੀ ਦੀ ਜਿਨ੍ਹਾਂ ਦੀ ਦਾਸ ਨੇ ਸੰਗਤ ਕੀਤੀ ਹੈ,
ਉਹਨਾਂ ਦੀ 57 ਸਾਲ ਦੀ 56 57 ਸਾਲ ਦੀ ਉਮਰ ਵਿੱਚ ਸੱਚਖੰਡ ਚਲੇ ਗਏ। ਸਰੀਰ ਦਾੜਾ ਜੇ ਕਾਲਾ ਹੀ ਸੀ ਤੇ ਸਾਧ ਸੰਗਤ ਜੀ 90 ਦੇ ਵਿੱਚ ਸਰੀਰ ਉਹਨਾਂ ਨੇ 99 ਵਿੱਚ ਛੱਡਿਆ ਤੇ 90 ਵਿੱਚ ਸਰੀਰ ਢਿੱਲਾ ਹੋਣ ਲੱਗ ਗਿਆ। ਕਾਰਨ ਕੀ ਹੈ? ਸਮੇਂ ਨਾਲ ਉੱਠਣਾ ਨਹੀਂ, ਖਿਮਾ ਕਰਨਾ, ਸਮੇਂ ਨਾਲ ਸੌਣਾ ਨਹੀਂ, ਸਮੇਂ ਨਾਲ ਜਾਗਣਾ ਨਹੀਂ, ਸਮੇਂ ਨਾਲ ਖਾਣਾ ਨਹੀਂ, ਸਮੇਂ ਨਾਲ ਆਰਾਮ ਨਹੀਂ ਕਰਨਾ, ਫਿਰ ਸਰੀਰ ਢਿੱਲਾ ਹੀ ਹੋਏ। ਰਾਤ ਦਾ ਸੌਣ ਦਾ ਸਮਾਂ ਉਹ ਸਾਰੀ ਸਾਰੀ ਰਾਤ ਫਿਰਦੇ ਨੇ, ਸਾਰੀ ਸਾਰੀ ਰਾਤ ਆਰਾਮ ਕਰਨ ਦਾ ਟਾਈਮ ਨਹੀਂ, ਛਕਣ ਦਾ ਟਾਈਮ ਨਹੀਂ, ਫਿਰ ਸਰੀਰ ਤੇ ਢਿੱਲਾ ਹੋਏਗਾ। ਆਪਣਾ ਆਪ ਕੁਰਬਾਨ ਕਰਨਾ ਪੈਂਦਾ, ਐਵੇਂ ਨਹੀਂ ਗੱਲ ਬਣਦੀ। ਹਰ ਇੱਕ ਨੂੰ ਆਪਣਾ ਫਿਕਰ ਹੈ, ਆਪਣੇ ਸਰੀਰ ਦਾ ਫਿਕਰ ਹੈ, ਆਪਣੇ ਪਰਿਵਾਰ ਦਾ ਫਿਕਰ ਹੈ, ਪਰ ਰੱਬ ਦੇ ਪਿਆਰਿਆਂ ਨੂੰ ਸਾਰੇ ਸੰਸਾਰ ਦਾ ਫਿਕਰ ਹੈ। ਉਹ ਸਾਰੇ ਸੰਸਾਰ ਦਾ ਫਿਕਰ ਕਰਦੇ ਨੇ, ਕੇਵਲ ਆਪਣੀ ਆਪਣੇ ਵਾਸਤੇ ਜਿਹੜਾ ਬੰਦਾ ਜਿਉਂਦਾ ਨਾ ਉਹਨੂੰ ਸਿਰਫ ਇਕੱਲਾ ਪਰਿਵਾਰ ਯਾਦ ਕਰਦਾ ਹੈ, ਜਿਹੜਾ ਸਾਰੇ ਸੰਸਾਰ ਵਾਸਤੇ ਜਿਉਂਦਾ ਹੈ ਉਹਨੂੰ ਸਾਰਾ ਸੰਸਾਰ ਯਾਦ ਕਰਦਾ। ਜੇ ਜਿਹੜਾ ਆਪਣੇ ਪਰਿਵਾਰ ਤੱਕ ਸੀਮਤ ਹੈ ਨਾ, ਬਾਹਰ ਚਲਿਆ ਜਾਏਗਾ ਉਹਨੂੰ ਪਰਿਵਾਰ ਡੀਕੇਗਾ, ਜਿਹੜਾ ਸੰਸਾਰ ਤੱਕ ਸੀਮਤ ਹੋ ਗਿਆ ਕਿਤੇ ਬਾਹਰ ਚਲਿਆ ਜਾਏ ਉਹਨੂੰ ਸਾਰਾ ਸੰਸਾਰ ਉਡੀਕਦਾ। ਹੁਣ ਕਦੋਂ ਦਰਸ਼ਨ ਹੋਣਗੇ, ਹੁਣ ਕਦੋਂ ਮਿਲੋਗੇ, ਹੁਣ ਕਦੋਂ ਦੀਦਾਰ ਹੋਣਗੇ। ਸਾਧ ਸੰਗਤ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਉਹਨਾਂ ਦੀ ਫਿਰ ਹਰ ਕੋਈ ਜੈ ਜੈਕਾਰ ਕਰਦਾ ਹੈ। ਮੈਂ ਬੇਨਤੀ ਕਰ ਰਿਹਾ ਸਾਂ 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ। ਸਾਧ ਸੰਗਤ ਜੀ, ਦੁਨੀਆਂ ਵਿੱਚ ਮਾਵਾਂ ਬੜੀਆਂ ਨੇ, ਧੰਨ ਮਾਂ ਗੁਜਰੀ, ਧੰਨ ਮਾਂ ਗੁਜਰੀ ਦੀ ਕੁੱਖ ਤੋਂ ਫਿਰ ਜਨਮ ਲਿਆ ਗੋਬਿੰਦ ਰਾਏ ਜੀ ਨੇ। ਐਵੇਂ ਜਨਮ ਨਹੀਂ ਲਿਆ, 1 ਸਾਲ 2 ਸਾਲ ਦੀ ਨਹੀਂ, 26 ਸਾਲ ਤੇ ਹੱਥ ਵਿੱਚ ਫੜ ਕੇ ਸੋਟਾ ਤੇ ਪਹਿਰਾ ਦਿੱਤਾ, ਚਿੜੀ ਤੱਕ ਫਰਕਨ ਨਹੀਂ ਦਿੱਤੀ ਗੋਬਿੰਦ ਰਾਏ ਜੀ। ਫਿਰ ਉਸ ਮਾਂ ਦੀ ਕੁੱਖ ਤੋਂ ਜਨਮ ਲਿਆ ਉਹਨਾਂ ਨੇ। ਆਖੂ ਸਤਨਾਮ
ਸ੍ਰੀ ਵਾਹਿਗੁਰੂ।
ਮੇਰੀ ਬੇਨਤੀ ਹੈ ਭੈਣਾਂ ਦੇ ਚਰਨਾਂ 'ਚ, ਕਈ ਬੀਬੀਆਂ ਇਸ ਗੱਲ ਨੂੰ ਕਹਿੰਦੀਆਂ ਸਾਡੇ ਘਰਾਂ ਵਾਲੇ ਸ਼ਰਾਬ ਪੀਂਦੇ ਨੇ, ਨਾ ਆਉਂਦੇ ਨੇ ਨਾ ਆਉਣ ਦਿੰਦੇ ਨੇ। ਪਿਆਰਿਓ, ਬੇਨਤੀ ਹੈ ਭੈਣਾਂ ਦੇ ਚਰਨਾਂ ਵਿੱਚ, ਤੁਸੀਂ ਗੁਰਦੁਆਰਾ ਸਾਹਿਬ ਜਾਣਾ ਨਾ ਛੱਡੋ, ਅਰਦਾਸ ਕਰਨੀ ਨਾ ਛੱਡੋ। ਬੇਨਤੀ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਬਾਜਾਂ ਵਾਲੇ ਨੇ ਕੋਈ ਨਾ ਕੋਈ ਵਿਧ ਆਪੇ ਹੀ ਬਣਾ ਦੇਣੀ। ਸਾਡੇ ਸਾਡੇ ਅਰਦਾਸ ਕਰਨੀ ਸਾਡੇ ਵੱਸ ਹੈ ਤੇ ਵਿਧ ਬਣਾਉਣੀ ਇਹ ਉਹਦੇ ਵੱਸ ਹੈ, ਮਿਹਨਤ ਤੇ ਕਰਨੀ ਪੈਣੀ। ਜੇ ਕੋਈ ਕਵੇ ਮੇਰੇ ਤੋਂ ਉੱਠਿਆ ਨਹੀਂ ਜਾਂਦਾ, ਗੁਰਦੁਆਰੇ ਜਾਇਆ ਨਹੀਂ ਜਾਂਦਾ, ਬਾਣੀ ਪੜ੍ਹੀ ਨਹੀਂ ਜਾਂਦੀ, ਕਿਵੇਂ ਕਿਰਪਾ ਹੋਏਗੀ? ਫਿਰ ਐਡਾ ਵੱਡਾ ਰੁਤਬਾ ਪੜ੍ਹੋ, ਸਾਰੇ ਗੱਜ ਕੇ ਬੋਲਿਓ। 3 ਹਿੱਸਿਆਂ 'ਚ ਬਾਬਾ ਫਰੀਦ ਜੀ ਕਹਿੰਦੇ ਨੇ, 3 ਧਨ ਜਣੇਂਦੀ ਮਾਓ ਆਏ
ਸਫਲ ਸੀ,
ਸਫਲ ਸੇ ਧਨ ਧਨ ਨੇ ਜਣੇਂਦੀਆਂ ਮਾਵਾਂ। ਉਹ ਜਨਨ ਵਾਲੀਆਂ, ਉਹ ਜਨਮ ਦੇਣ ਵਾਲੀਆਂ ਮਾਵਾਂ ਧਨ ਨੇ, ਜਿਨ੍ਹਾਂ ਦੇ ਪੁੱਤ ਨਾਮ ਜਪੇ ਧਨ ਧਨ ਨੇ ਜਣੇਂਦੀਆਂ ਕੇ। ਮੇਰੀ ਬੇਨਤੀ ਹੈ ਸਾਰੇ ਬੋਲੋ, ਧੰਨ 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 ਨੇ ਉਹਨਾਂ ਮਾਵਾਂ ਜਿਨ੍ਹਾਂ ਦੇ ਪੁੱਤ ਐਵੇਂ ਨੀ ਧੰਨ ਆਖਿਆ, ਬੋਲੋ ਵੀ ਸਾਰੇ। ਕਈ ਕਹਿੰਦੇ ਨੇ ਕੱਚੀਆਂ ਧਾਰਨਾ, ਮੈਂ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਹੈ ਜੋ ਮੈਂ ਬੋਲ ਰਿਹਾ ਕੀ ਇਹ ਝੂਠ ਹੈ? ਇਹ ਝੂਠ ਹੈ ਵੀ ਉਹਨਾਂ ਦੀਆਂ ਮਾਵਾਂ ਧੰਨ ਨਹੀਂ, ਧੰਨ ਨੇ ਨਾ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਮਾਵਾਂ ਧੰਨ ਨੇ ਨਾ। ਇਹ ਸੱਚ ਹੈ ਤੇ ਸੱਚ ਕੱਚਾ, ਸੱਚ ਝੂਠ ਹੈ, ਇਹ ਸੱਚ ਹੈ ਬਾਈ। ਜਿਹੜੀ ਜਿਹੜਾ ਸੱਚ ਨਾ ਹੋਵੇ ਉਹ ਕੱਚੀ ਹੋਏਗੀ। ਜੇ ਸੱਚ ਹੈ ਤਾਂ ਫਿਰ ਕਿਉਂ ਨਹੀਂ ਬੋਲਦੇ? ਕੀ ਤੁਸੀਂ ਆਪਣੀ ਜੀਭ ਤੋਂ ਸੱਚ ਨਹੀਂ ਬੋਲ ਸਕਦੇ? ਇਹ ਬਾਣੀ ਕਹਿੰਦੀ ਉਹੀ ਧਾਰਨਾ ਵੀ ਉਹਨਾਂ ਦੀਆਂ ਮਾਵਾਂ ਧੰਨ ਨੇ। ਮੈਂ ਕਹਿ ਕੇ ਸੁਣਾ ਰਿਹਾ, ਮਾਵਾਂ ਧੰਨ ਨੇ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ ਨੇ, ਇਹ ਪੱਕੀ ਹੈ। ਕਹਿੰਦੇ ਜੇ ਗਾਓਗੇ ਤਾਂ ਫਿਰ ਕੱਚੀ ਹੋ ਜਾਏਗੀ, ਗੱਲ ਤਾਂ ਇੱਕੋ ਹੀ ਹੈ। ਜਿਹਦੇ 'ਚ ਝੂਠ ਹੋਏਗਾ ਉਹ ਕੱਚੀ ਹੈ। ਝੂਠ ਨਾ ਗਾਉਣਾ ਤੇ ਨਾ ਤੁਹਾਡੇ ਤੋਂ ਗਵਾਉਣਾ, ਆਖੋ ਸਤਨਾਮ। ਸੱਚ ਵੀ ਨਹੀਂ ਬੋਲ ਸਕਦੇ। ਧੰਨ ਧੰਨ ਨੇ ਜਣੇ ਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ, ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਖੰਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੇ ਦਾਰ ਕੇ ਵਿਸਰਿਆ, ਜਿਨ ਨਾਮ ਸਿਖੋਏ ਭਾਰਤੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧੰਨ ਜਣੇਂਦੀ ਮਾਓ ਆਏ
ਸਫਲ ਸੇ।
ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਪੈਰ ਨੂੰ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੈ ਬੰਦ। ਸੋ ਇਹ ਦਾਤ ਮਾਰ ਦੇ ਚਰਨਾਂ ਦੇ ਵਿੱਚੋਂ ਮੰਗਣੀ। ਬਾਬਾ ਫਰੀਦ ਜੀ ਦੀ ਮਾਂ ਧੰਨ ਏ, ਭਗਤ ਧਰੂ ਬਾਲਕ ਦੀ ਮਾਂ ਧੰਨ ਏ, ਸਾਧ ਸੰਗਤ ਰਾਜੇ ਗੋਪੀ ਚੰਦ ਦੀ ਮਾਂ ਧੰਨ ਏ। ਆਪਣੇ ਬੱਚਿਆਂ ਨੂੰ ਸਿੱਧੇ ਰਾਹ ਪਾਇਆ ਬੱਚਿਓ, ਤੁਹਾਡੀ ਜ਼ਿੰਦਗੀ ਦਾ ਲਕਸ਼ ਕੀ ਹੈ? ਤੁਹਾਡੀ ਜ਼ਿੰਦਗੀ ਦਾ ਮਨੋਰਥ ਕੀ? ਉਹ ਮਾਵਾਂ ਧੰਨ ਨੇ ਤੇ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਸਿੱਧੇ ਰਾਹ ਪੈਣ ਤੋਂ ਰੋਕਦੀਆਂ ਨੇ, ਉਹਨਾਂ ਨੂੰ ਫਟਕਾਰ ਵੀ ਪਾਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਨੂੰ ਬਾਣੀ ਵਿੱਚ ਫਟਕਾਰਾਂ ਵੀ ਪਾਈਆਂ ਗਈਆਂ। ਸੰਸਾਰ ਦੇ ਲੋਕਾਂ ਦਾ ਸੁਭਾਅ ਬਣ ਚੁੱਕਿਆ ਹੈ, ਧਿਆਨ ਦਿਓ, ਸੰਸਾਰ ਦੇ ਲੋਕਾਂ ਦਾ ਸੁਭਾਅ ਬਣ ਚੁੱਕਿਆ ਹੈ। ਰੋਕਣ ਵਾਲੇ ਜ਼ਿਆਦਾ ਨੇ ਤੇ ਜੋੜਨ ਵਾਲੇ ਘੱਟ ਨੇ, ਤੋੜਨ ਵਾਲੇ ਬਹੁਤੇ ਨੇ, ਜੋੜਨ ਵਾਲੇ ਵਿਰਲੇ ਨੇ। ਤੁਰਦੇ ਨੂੰ ਡਿੱਗਣ ਵਾਲੇ ਬਹੁਤ ਨੇ, ਡਿੱਗੇ ਨੂੰ ਚੁੱਕਣ ਵਾਲਾ ਕੋਈ ਵਿਰਲਾ ਹੈ। ਡਿੱਗੇ ਹੋਏ ਨੂੰ ਚੁੱਕਦਾ ਕੋਈ ਵਿਰਲਾ ਹੈ, ਤੁਰਦੇ ਨੂੰ ਡਿੱਗਣ ਵਾਲਿਆਂ ਦੀ ਕਮੀ ਕੋਈ ਨਹੀਂ। ਅੱਜ ਦਾ ਸਮਾਂ ਹੀ ਇਹੋ ਹੈ। ਸਾਧ ਸੰਗਤ ਜੀ, ਹੁਣ ਇਸ ਪਾਸੇ ਤੁਰਨਾ ਇਸ ਪਾਸੇ ਤੋਰਨਾ ਵਿਰਲੇ ਵਿਰਲੇ ਗੁਰਮੁਖਾਂ ਦੇ ਵਿਰਸੇ ਵਿੱਚ ਆਇਆ ਜਿਹੜਾ ਕਵੇ ਚੱਲ ਬਈ ਤੈਨੂੰ ਗੁਰੂ ਨਾਲ ਜੋੜੀਏ ਸੰਸਾਰ ਦਾ ਸੁਭਾਅ ਹੈ ਅਸੀਂ ਸਾਧ ਸੰਗਤ ਜੀ ਜੇ ਨਿੱਕੇ ਨਿੱਕੇ ਬੱਚੇ ਨੇ ਅੱਜ ਤੁਹਾਨੂੰ ਕਈ ਮਾਤਾ ਪਿਤਾ ਇੱਥੇ ਬੈਠੇ ਹੋਣਗੇ ਜਿਨ੍ਹਾਂ ਦੇ ਬੱਚਿਆਂ ਨੇ ਕਿਹਾ ਹੋਣਾ ਹੈ ਮੈਂ ਵੀ ਦੀਵਾਨ 'ਚ ਜਾਣਾ ਹੈ ਬੱਚਿਆਂ ਨੇ ਕਿਹਾ ਹੋਣਾ ਹੈ ਮੇਰਾ ਵੀ ਜੀ ਕਰਦਾ ਦੀਵਾਨ ਤੇ ਜਾਣ ਨੂੰ ਤੇ ਪਿਤਾ ਨੇ ਕਿਹਾ ਹੋਣਾ ਸਵੇਰੇ ਸਕੂਲੇ ਨਹੀਂ ਜਾਣਾ ਆਖੋ ਸਤਨਾਮ ਮਾਂ ਨੇ ਆਖਿਆ ਹੋਣਾ ਬੱਚੇ ਤੇਰੇ ਪੜ੍ਹਨ ਦਾ ਟਾਈਮ ਹੈ ਤੂੰ ਦੀਵਾਨਾਂ 'ਚ ਜਾਣ ਦਾ ਕਿੱਥੇ ਟਾਈਮ ਹੈ ਜੇ ਤੂੰ ਪੜ੍ਹਾਈ ਕਰ ਜੇ ਅੱਜ ਦੀਵਾਨ 'ਚ ਜਾਏਗਾ ਤੇ ਸਵੇਰੇ ਸਕੂਲ ਕੈਂਸਲ ਹੋ ਜਾਣਾ ਪੜ੍ਹਾਈ ਬੜੀ ਜ਼ਰੂਰੀ ਹੈ ਪਰ ਸਤਸੰਗਤ ਵੀ ਬੜੀ
ਜ਼ਰੂਰੀ ਹੈ
ਜ਼ਰੂਰੀ ਹੈ ਇਹ ਸਭ ਤੋਂ ਜ਼ਰੂਰੀ ਹੈ ਪੜ੍ਹਾਈ ਵੀ ਜ਼ਰੂਰੀ ਹੈ ਹੁਣ ਬੱਚਾ ਨਿੱਕਾ ਜਿਹਾ ਹੁੰਦਾ ਉਹ ਕਹਿੰਦਾ ਮੈਨੂੰ ਲੈ ਕੇ ਚੱਲੋ ਕਹਿੰਦੇ ਅਜੇ ਪੜ੍ਹਨ ਦਾ ਟਾਈਮ ਹੈ ਪੜ੍ਹਾਈ ਕਰ ਉਹਨੂੰ ਪਹਿਲਾਂ ਲੈ ਕੇ ਨਹੀਂ ਜਾਂਦੇ ਉਹ ਜਦੋਂ 16 ਸਾਲ 17 18 ਸਾਲ ਪੜ੍ਹਦਾ ਐਮਏ ਕਰ ਜਾਂਦਾ ਉਦੋਂ ਤੱਕ ਫਿਰ ਹੋਰ ਵੀ ਬਥੇਰਾ ਕੁਝ ਪੜ੍ਹ ਜਾਂਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਬਚਪਨ 'ਚ ਲੱਗਣ ਲੱਗਿਆ ਸੀ ਤੇ ਲੱਗਣ ਨਹੀਂ ਦਿੱਤਾ 20 ਸਾਲਾਂ ਬਾਅਦ ਉਹ ਨਾ ਰਹਿ ਗਿਆ ਜਿਹੜਾ 5 ਸਾਲਾਂ ਦਾ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਬੀਰ ਜੈਸੀ ਉਪਜੀ ਪੇੜ ਤੇ ਜਾਂ ਤੈਸੀ ਨਿਭ ਹੈ ਓੜ ਹੀਰਾ ਕਿਸਕਾ ਬਾਪਰਾ ਪੁਜੈ ਨਾ ਰਤਨ ਕਰੋੜ ਧਿਆਨ ਦਿਓ ਗੱਲ ਬੜੀ ਵੱਡੀ ਕਿੱਡੀ ਵੱਡੀ ਰਮਜ ਹੈ ਭਗਤ ਕਬੀਰ ਜੀ ਆਖਦੇ ਨੇ ਜਿਵੇਂ ਇੱਕ ਸਾਹ ਰੱਗ ਇੱਕ ਟਾਹਣੀ ਫੁੱਟਦੀ ਹੈ ਨਾ ਦਰਖਤ ਦੇ ਵਿੱਚੋਂ ਜਦੋਂ ਉਹ ਫੁੱਟਦੀ ਹੈ ਟਾਹਣੀ ਤੇ ਹੁੰਦੀ ਹੈ ਬਿਲਕੁਲ ਸਿੱਧੀ ਤੇ ਜੇ ਤੇ ਉਵੇਂ ਜਿਵੇਂ ਵਧੇ ਸਿੱਧੀ ਦੀ ਸਿੱਧੀ ਵੱਧਦੀ ਜਾਏ ਵੱਧਦੀ ਜਾਏ ਵੱਧਦੀ ਜਾਏ ਉਹ ਟਾਹਣੀ ਤੋਂ ਬੜਾ ਸੋਹਣਾ ਟਾਹਣ ਬਣਦਾ ਹੈ ਉਹ ਟਾਹਣ ਫਿਰ ਜਿਹੜਾ ਸਿੱਧਾ ਟਾਹਣ ਹੋਵੇ ਉਹ ਬੜਾ ਪਸੰਦ ਕੀਤਾ ਜਾਂਦਾ ਹੈ ਉਹ ਫਰਨੀਚਰ ਦੇ ਕੰਮ ਆਉਂਦਾ ਸਿੱਧੇ ਸਿੱਧੇ ਫੱਟੇ ਨਿਕਲਦੇ ਨੇ ਉਹਦੇ ਉਹ ਸਾਡੇ ਘਰ 'ਚ ਜੋੜੀਆਂ ਚੜ੍ਹਦੀਆਂ ਨੇ ਜਿਹੜੀ ਟਾਹਣੀ ਪੈਦਾ ਹੋਵੇ ਸਿੱਧੀ ਹੁੰਦੀਆਂ ਸਾਰੀਆਂ ਪੈਦਾ ਸਿੱਧੀਆਂ ਨੇ ਤੇ ਬਾਅਦ ਵਿੱਚ ਜਦੋਂ ਥੋੜ੍ਹੀ ਥੋੜ੍ਹੀ ਵੱਡੀ ਹੋਏ ਤੇ ਵਿੰਗ ਵਾਲ ਪੈਣ ਲੱਗ ਪੈਣ ਵਾਲ ਪਈ ਜਾਣਗੇ ਵਧੀ ਜਾਏਗੀ ਜਿਉਂ ਜਿਉਂ ਵਧੇਗੀ ਵਲ ਪੈਂਦੇ ਗਏ ਫਿਰ ਮਿਸਤਰੀ ਕਹਿੰਦੇ ਇਹ ਨਹੀਂ ਸਾਡੇ ਕੰਮ ਦੀ ਇਹ ਤੇ ਬਾਲਣ ਦੇ ਕੰਮ ਆਊ ਆਖੋ ਸਾਧਨਾ ਇਹਦੇ ਬਾਲਣ ਦੇ ਕੰਮ ਆਊ ਕਿਉਂ ਕਿਉਂਕਿ ਇਹਦੇ 'ਚ ਵਲ ਪੈ ਗਏ ਨੇ ਹੁਣ ਸਾਡੇ ਕੰਮ ਦੀ ਨਹੀਂ ਰਹੀ ਧਿਆਨ ਦਿਓ ਅਸੀਂ ਜਦੋਂ ਪੈਦਾ ਹੋਏ ਹਾਂ ਨਾ ਸਾਰੇ ਉਦੋਂ ਅਸੀਂ ਸਾਰੇ ਹੀ ਸਾਧੂ ਸੀ ਜਿੱਦਣ ਜੰਮੇ ਆ ਨਾ ਉਦਣ ਸਾਰੀ ਬ੍ਰਹਮ ਗਿਆਨੀ ਸੀ ਜਿੱਦਣ ਜੰਮੇ ਆ ਉਦਣ ਅਸੀਂ ਸਾਰੇ ਹੀ ਸੰਤ ਸੀ ਜਿੱਦਣ ਜੰਮੇ ਆ ਉਦਣ ਅਸੀਂ ਸਾਰੇ ਹੀ ਗੁਰਮੁਖ ਸੀ ਪਰ ਜਿਉਂ ਜਿਉਂ ਵੱਡੇ ਹੁੰਦੇ ਗਏ ਵਲ ਪੈਂਦੇ ਗਏ ਵਲ ਕੋਈ ਵਿਰਲਾ ਹੀ ਹੈ ਜਿਹੋ ਜਿਹਾ ਪੈਦਾ ਹੋਇਆ ਨਿੱਕਾ ਜਿਹਾ ਬੱਚਾ ਜੰਮਿਆ ਉਹਦੀ ਕਿਹਦੇ ਨਾਲ ਦੁਸ਼ਮਣੀ ਭਾਵੇਂ ਦੁਸ਼ਮਣ ਚੁੱਕ ਲੈ ਭਾਵੇਂ ਮਾਂ ਚੁੱਕ ਲੈ ਭਾਵੇਂ ਕੋਈ ਚੁੱਕ ਲੈ ਆਪਣੇ ਬਗਾਨੇ ਦਾ ਉਹਨੂੰ ਪਤਾ ਹੀ ਨਹੀਂ ਨਿੱਕਾ ਜਿਹਾ ਬੱਚਾ ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ ਉਹਨੂੰ ਗੁੱਸਾ ਨਹੀਂ ਆਉਂਦਾ ਬੱਚੇ ਤੇ ਕਾਮ ਦਾ ਅਸਰ ਨਹੀਂ ਕ੍ਰੋਧ ਦਾ ਅਸਰ ਨਹੀਂ ਲੋਭ ਦਾ ਅਸਰ ਨਹੀਂ ਮੋਹ ਦਾ ਅਸਰ ਨਹੀਂ ਹੰਕਾਰ ਦਾ ਅਸਰ ਨਹੀਂ ਬੱਚੇ ਨੂੰ ਕਾਹਦਾ ਹੰਕਾਰ ਹੈ ਜੰਮੇ ਤੇ ਸਾਰੇ ਹੀ ਸਿੱਧੇ ਸੀ ਪਰ ਜਿਉਂ ਜਿਉਂ ਵੱਡੇ ਹੁੰਦੇ ਗਏ ਜਿਵੇਂ ਕੋਈ ਕੋਈ ਟਾਹਣੀ ਤੇ ਜਾਂਦੀ ਹੈ ਸਿੱਧੀ ਉਹ ਤੇ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਜਾਏਗੀ ਤੇ ਜਿਹਦੇ 'ਚ ਵਿੰਗ ਵਲ ਪੈ ਗਏ ਉਹ ਬਾਲਣ ਦੇ ਕੰਮ ਆਏਗੀ ਇਸੇ ਤਰ੍ਹਾਂ ਜਿਵੇਂ ਜੰਮਿਆ ਸੀ ਜੇ ਉਵੇਂ ਜਿਵੇਂ ਸਾਰੀ ਜ਼ਿੰਦਗੀ ਲੰਘਾ ਦੇਵੇਂ ਨਾ ਤੂੰ ਵੀ ਪੰਥ ਦਾ ਸ਼ਿੰਗਾਰ ਬਣ ਜਾਏਗਾ ਖੁਸ ਸਤਨਾਮ
ਸ੍ਰੀ ਵਾਹਿਗੁਰੂ
ਪੰਥ ਦਾ ਸ਼ਿੰਗਾਰ
ਸਤਿ ਸ੍ਰੀ ਅਕਾਲ
ਪੰਥ ਦਾ ਸ਼ਿੰਗਾਰ ਬਣ ਜਾਏਗਾ ਜੇ ਜਿਵੇਂ ਜੰਮਿਆ ਸਾਂ ਉਵੇਂ ਹੀ ਆਪਣੀ ਜ਼ਿੰਦਗੀ ਲੰਘਾ ਦੇ ਸਾਰੀ ਉਵੇਂ ਹੀ ਪਰ ਲੰਘਦੀ ਨਹੀਂ ਵਿੰਗ ਵਲ ਪੈ ਜਾਣਗੇ ਬੜੇ ਤਰ੍ਹਾਂ ਦੇ ਪਰ ਜੇ ਉਵੇਂ ਹੀ ਲੰਘ ਜਾਏ ਸਮਾਂ ਤੇ ਫਿਰ ਬੰਦਿਆਂ ਦੀਆਂ ਦੇਹਾਂ ਤੇ ਕੀ ਦੇਵਤੇ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦੇ ਆਖੋ ਸਤਨਾਮ ਅਸੀਂ ਰੋਜ਼ ਆਨੇ ਆ ਵੀ ਆ ਦੇਹੀ ਨੂੰ ਦੇਵਤੇ ਵੀ ਲੋਚਦੇ ਨੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਅੰਮ੍ਰਿਤ ਵੀ ਲੋਚਦੇ ਨੇ ਦੇਵਤੇ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਆਪਾਂ ਚੌੜੇ ਹੋ ਜਾਂਦੇ ਹਾਂ ਵੀ ਦੇਵਤੇ ਵੀ ਲੋਚਦੇ ਨੇ ਵੀ ਮੇਰੇ ਵਰਗਾ ਸਰੀਰ ਮਿਲੇ ਦੇਵਤੇ ਵੀ ਲੋਚਦੇ ਨੇ ਵੀ ਸਾਨੂੰ ਬੰਦਿਆਂ ਦਾ ਸਰੀਰ ਮਿਲ ਜਾਏ ਨਾ ਤੁਹਾਡਾ ਕੀ ਖਿਆਲ ਹੈ ਵੀ ਉਹ ਲੋਚਦੇ ਹੋਣਗੇ ਵੀ ਆਹ ਜਿਹੜਾ ਸ਼ਰਾਬੀ ਗਲੀ 'ਚ ਡਿੱਗਿਆ ਪਿਆ ਵੀ ਅਸੀਂ ਵੀ ਇਹਦੇ ਵਰਗੇ ਬਣ ਜਾਈਏ ਇਹੋ ਜਿਹਾ ਸਰੀਰ ਮਿਲੇ ਉਹ ਲੋਚਦੇ ਕੀ ਹੋਣਗੇ ਖਿਮਾ ਕਰਿਓ ਵੀਰ ਭਰਾ ਬੜੇ ਬੈਠੇ ਨੇ ਮੇਰਾ ਸੁਭਾਅ ਹੈ ਕਈਆਂ ਨੂੰ ਮੇਰੀ ਗੱਲ ਦਾ ਦੁੱਖ ਵੀ ਲੱਗਦਾ ਗੁੱਸਾ ਵੀ ਲੱਗਦਾ ਹੋਏਗਾ, ਕਈ ਪਤਾ ਨਹੀਂ ਮਨ ਵਿੱਚ ਗਾਲਾਂ ਵੀ ਕੱਢਦੇ ਹੋਣਗੇ। ਵਾਹਿਗੁਰੂ, ਕਈ ਪਤਾ ਨਹੀਂ ਮਨ ਵਿੱਚ ਕੀ ਸੋਚਦੇ ਹੋਣਗੇ, ਧਿਆਨ ਦਿਓ, ਕਈ ਪਤਾ ਨਹੀਂ ਕੀ ਸੋਚਦੇ ਹੋਣਗੇ ਵੀ ਸਾਨੂੰ ਕਹਿ ਰਹੇ ਨੇ ਇਸ ਤਰ੍ਹਾਂ। ਪਰ ਇਹ ਗੁਰੂ ਦੀ ਗੱਲ ਹੈ, ਜੇ ਜਿਵੇਂ ਕਹੀਏ, ਮੈਂ ਬੇਨਤੀ ਪਰਸੋਂ ਵੀ ਕੀਤੀ ਸੀ, ਜੇ ਜ਼ਖਮ ਨੂੰ ਠੀਕ ਕਰਨਾ ਨਾ, ਜੇ ਸਾਡੇ ਸਰੀਰ ਤੇ ਕੋਈ ਜ਼ਖਮ ਹੋਇਆ, ਜੇ ਉਸ ਜ਼ਖਮ ਨੂੰ ਠੀਕ ਕਰਨਾ ਹੈ ਤੇ ਉਹਨੂੰ ਹੱਥ ਤੇ ਲਾਉਣਾ ਹੀ ਪੈਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਜ਼ਖਮ ਠੀਕ ਕਰਨਾ ਹੈ ਤੇ ਡਾਕਟਰ ਨੂੰ ਪੱਟੀ ਕਰਨੀ ਪੈਣੀ ਹੈ, ਤੇ ਦੁੱਖ ਵੀ ਲੱਗਣਾ, ਦਰਦ ਵੀ ਹੋਣਾ। ਕਈ ਵਾਰੀ ਦੁੱਖ ਤੇ ਲੱਗਦਾ ਗੁਰਮੁਖੋ ਸਾਨੂੰ, ਪਰ ਗੁਰਮਤ ਦੀ ਜਿਹੜੀ ਗੱਲ ਹੈ ਉਹ ਜ਼ਰੂਰੀ ਹੈ। ਕੋਈ ਪਤਾ ਨਹੀਂ ਸੰਗਤ ਵਿੱਚ ਬੈਠਿਆਂ ਕਈ ਤੇ ਗੁੱਸਾ ਕਰ ਜਾਣਗੇ ਤੇ ਕਈ ਕਹਿਣਗੇ ਹਾਂ ਬਈ ਇਹ ਮੇਰੇ ਚ ਘਾਟ ਹੈ, ਗੱਲ ਸੱਚੀ ਹੈ। ਆਖੋ ਸਤਨਾਮ। ਕਈ ਕਹਿੰਦੇ ਨੇ ਮੇਰੇ ਚ ਘਾਟ ਹੈ, ਇਹ ਮੇਰੀ ਗਲਤੀ ਹੈ, ਤੇ ਕਈ ਉਹ ਸੱਚ ਸੁਣ ਨਹੀਂ ਸਕਦੇ, ਫਿਰ ਉਹ ਉਲਟ ਕਰਨ ਲੱਗ ਜਾਂਦੇ ਕੰਮ। ਇਸੇ ਕਰਕੇ ਆਪਣੇ ਜਿਹੜੇ ਖਿਮਾ ਕਰਿਆ ਜੇ, ਕਈ ਪ੍ਰਚਾਰਕ ਸੱਚ ਬੋਲਣੋਂ ਹਟ ਕੇ ਕਹਿੰਦੇ ਕਿਉਂ ਵਿਰੋਧੀ ਪੈਦਾ ਕਰਨੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੀ ਵਿਰੋਧੀ ਪੈਦਾ ਹੋਣਗੇ, ਲੋੜ ਹੀ ਨਹੀਂ। ਬਸ ਇੱਕ ਗੱਲ ਸਾਖੀ ਸੁਣਾ ਲਓ, ਸਿੱਧੀ ਸਿੱਧੀ ਜੀ ਗੱਲ ਕਰ ਦਿਓ ਵੀ ਇਹਨਾਂ ਨੂੰ ਕਾਹਨੂੰ ਛੇੜਨਾ। ਮੈਂ ਗਿਆ ਦਿੱਲੀ, ਮੈਨੂੰ ਕਹਿੰਦੇ ਬਾਬਾ ਜੀ, ਮੈਂ ਕਿਹਾ ਕਹਿੰਦੇ ਸ਼ਰਾਬ ਤੇ ਨਾ ਬੋਲਿਓ। ਮੈਂ ਕਿਹਾ ਕਿਉਂ? ਕਹਿੰਦੇ ਪ੍ਰਧਾਨ ਜੀ ਪੀਂਦੇ ਨੇ। ਕਹਿੰਦੇ ਲੈ ਧਿਆਨ ਦਿਓ ਬਈ, ਕਹਿੰਦੇ ਪ੍ਰਧਾਨ ਜੀ ਪੀਂਦੇ ਨੇ। ਮੈਂ ਕਿਹਾ ਫਿਰ ਤੇ ਜ਼ਰੂਰ ਬੋਲਣਾ, ਇੰਨਾ ਹੀ ਹੋਏਗਾ, ਮੁੜ ਕੇ ਨਹੀਂ ਸੱਦੇਗਾ। ਇੰਨਾ ਹੀ ਕਹਿਣਗੇ ਵੀ ਬਾਬਿਆਂ ਨੂੰ ਸੱਦੋ ਹੀ ਨਾ। ਪਤਾ ਖਿਮਾ ਕਰਿਓ, ਕਈ ਗੁਰਦੁਆਰਿਆਂ ਵਿੱਚ, ਪਿੰਡਾਂ 'ਚ, ਸ਼ਹਿਰਾਂ 'ਚ ਕੀ ਕੰਮ ਹੋ ਗਿਆ, ਕਹਿਣਗੇ ਰਾਗੀ ਸੱਦਣੇ ਨੇ। ਸੱਦੋ, ਬੜੀ ਚੰਗੀ ਗੱਲ ਹੈ, ਰਾਗੀ ਸੱਦੋ, ਬਹੁਤ ਵਧੀਆ ਗੱਲ ਹੈ। ਤੇ ਰਾਗੀ ਦੇ ਕੰਨ 'ਚ ਪਤਾ ਕੀ ਕਹਿਣਗੇ? ਨਰੋਲ ਕੀਰਤਨ ਕਰਿਓ, ਕਥਾ ਦੀ ਲੋੜ ਹੀ ਨਹੀਂ। ਆਖੋ ਸਤਨਾਮ। ਉਹਨਾਂ ਨੂੰ ਪਤਾ ਵੀ ਜੇ ਕਥਾ ਕਰਨਗੇ ਤੇ ਸਾਡੀ ਕੋਈ ਨਾ ਕੋਈ ਗੱਲ ਆਊ ਵਿੱਚ। ਇਸ ਕਰਕੇ ਰਾਗੀਆਂ ਨੂੰ ਪਹਿਲੀ ਕਹਿ ਦੇਣਗੇ, ਬਾਬਾ ਜੀ ਪ੍ਰਚਾਰ ਦੀ ਤੇ ਲੋੜ ਹੀ ਨਹੀਂ, ਸੰਗਤ ਸਾਡੀ ਬੜੀ ਸਿਆਣੀ ਹੈ, ਪੜ੍ਹੇ ਲਿਖੇ ਨੇ, ਇਹਨਾਂ ਨੂੰ ਸਭ ਪਤਾ ਹੈ, ਲੋੜ ਹੀ ਨਹੀਂ। ਤੁਸੀਂ ਨਰੋਲ ਕੀਰਤਨ ਕਰੋ, ਬਸ ਪੰਜ ਚਾਰ ਸ਼ਬਦ ਪੜ੍ਹ ਦਿਓ, ਇੰਨੇ ਹੀ ਬਹੁਤ। ਉਹ ਨਰੋਲ ਕੀਰਤਨ ਭਾਲਦੇ ਨੇ, ਗੱਲ ਨਾ ਹੋਵੇ ਸਾਡੀ ਕੋਈ। ਤੇ ਜੇ ਗੁਰਮੁਖੋ ਜ਼ਖਮ ਨੂੰ ਛੇੜੋਗੇ ਨਹੀਂ ਤਾਂ ਇਲਾਜ ਕਿਵੇਂ ਹੋਏਗਾ? ਆਪਾਂ ਇੱਥੇ ਕਾਹਦੇ ਵਾਸਤੇ ਆਏ ਹਾਂ? ਹਸਪਤਾਲ ਵਿੱਚ ਕਾਹਦੇ ਵਾਸਤੇ ਜਾਈਦਾ? ਇਲਾਜ ਕਰਾਉਣ ਹਸਪਤਾਲ ਕਾਹਦੇ ਵਾਸਤੇ ਜਾਈਦਾ? ਇੱਥੇ ਕਾਹਦੇ ਵਾਸਤੇ ਆਏ ਹਾਂ? ਇੱਥੇ ਵੀ ਇਲਾਜ ਕਰਾਉਣ। ਉੱਥੇ ਤਨ ਦਾ ਇਲਾਜ ਹੁੰਦਾ ਹੈ, ਇੱਥੇ ਮਨ ਦਾ ਇਲਾਜ ਹੁੰਦਾ ਹੈ। ਇਹ ਗੁਰੂ ਦਾ ਦਰਬਾਰ, ਗੁਰਦੁਆਰਾ ਜਿਹੜਾ ਉਹ ਮਨ ਦਾ ਇਲਾਜ ਕਰਨ ਵਾਸਤੇ ਹਸਪਤਾਲ ਹੈ, ਜਿਵੇਂ ਤਨ ਦਾ ਇਲਾਜ ਕਰਨ ਵਾਸਤੇ ਹੋਸਪਿਟਲ ਥਾਂ ਥਾਂ ਤੇ ਬਣੇ ਹੋਏ ਨੇ, ਇਹ ਮਨ ਦਾ ਇਲਾਜ ਕਰਨ ਵਾਸਤੇ ਆਏ ਆ ਇੱਥੇ। ਤੇ ਜੇ ਕੋਈ ਮਰੀਜ਼ ਕੁਰਸੀ ਤੇ ਬਹਿ ਕੇ ਦੂਜੇ ਮਰੀਜ਼ਾਂ ਨਾਲ ਗੱਲਾਂ ਬਾਤਾਂ ਕਰਕੇ ਮੋੜ ਆਵੇ ਤੇ ਉਹਦਾ ਇਲਾਜ ਹੋ ਜਾਏਗਾ? ਕਦੇ ਵੀ। ਤੇ ਜੇ ਡਾਕਟਰ ਦੀ ਫੋਟੋ ਲਿਆ ਕੇ ਘਰ ਲਾ ਲਏ, ਡਾਕਟਰ ਜੀ ਬੜੇ ਚੰਗੇ ਨੇ, ਬੜੇ ਵਧੀਆ ਨੇ, ਇਹਨਾਂ ਦਾ ਸੁਭਾਅ ਬੜਾ ਮਿੱਠਾ ਹੈ, ਇਹ ਜਦੋਂ ਬੋਲਦੇ ਨੇ ਬੜੇ ਸੋਹਣੇ ਲੱਗਦੇ ਨੇ, ਇਹਨਾਂ ਦੇ ਮੁੱਖੜੇ 'ਚ ਫੁੱਲ ਕਿਰਦੇ ਨੇ, ਫਿਰ ਉਹਦਾ ਇਲਾਜ ਹੋ ਜਾਏਗਾ? ਨਹੀਂ ਹੋ ਸਕਦਾ। ਡਾਕਟਰ ਦੀ ਫੋਟੋ ਇੱਥੇ, ਕਈ ਮੇਰੀਆਂ ਹੀ ਫੋਟੋਆਂ ਘਰਾਂ 'ਚ ਲਾਈ ਫਿਰਦੇ ਨੇ, ਬਸ ਜੋ ਕਿਹਾ ਉਹ ਮੰਨਣਾ ਹੀ ਨਹੀਂ। ਆਖੋ ਸਤਨਾਮ। ਜਾਂ ਹਰਿਮੰਦਰ ਸਾਹਿਬ ਦੀ ਫੋਟੋ ਲਾ ਲਓ, ਜਾਂ ਗੁਰੂ ਨਾਨਕ ਦੀ ਲਾ ਲਓ, ਜਾਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਲਾ ਲਓ, ਤੇ ਜੋ ਕਿਹਾ ਉਹ ਮੰਨਣਾ ਹੀ ਨਹੀਂ। ਅਸੀਂ ਡਾਕਟਰ ਦੀ ਫੋਟੋ ਤੇ ਲਾਈ ਹੈ, ਗੁਰੂ ਨਾਨਕ ਸਾਡੇ ਮਨ ਦਾ ਸਭ ਤੋਂ ਵੱਡਾ ਵੈਦ ਹੈ। ਆਖੋ ਸਤਨਾਮ। ਮੇਰਾ ਵੈਦ ਗੁਰੂ ਗੋਬਿੰਦ ਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕੱਟ ਹੈ ਜਮ ਕੀ ਫੰਦਾ। ਉਹ ਸਾਡੇ ਮਨ ਦਾ ਇਲਾਜ ਸਤਿਗੁਰਾਂ ਨੇ ਕਰਨਾ ਹੈ। ਤੇ ਵੈਦ ਦੀ ਫੋਟੋ ਘਰ 'ਚ ਲੱਗੀ ਹੈ, ਜੋ ਵੈਦ ਕਹਿੰਦਾ ਜਿਹੜੀ ਮੈਡੀਸਨ ਦਿੱਤੀ ਉਹ ਖਾਂਦਾ ਹੀ ਨਹੀਂ। ਡਾਕਟਰ ਕੋਲ ਚਲੇ ਜਾਓ, ਉਹਨੇ ਕਹਿਣਾ ਵੀ ਗੱਲ ਸੁਣ ਲੈ, ਆਹ ਚੱਕ ਦਵਾਈ, ਇਹਨੂੰ ਦਵਾਈ ਨੂੰ ਟਾਈਮ ਨਾਲ ਖਾਈ, ਤੇ ਤੂੰ ਗੱਲ ਸੁਣ, ਖੱਟਾ ਨਾ ਖਾਈ, ਪਕੌੜੇ ਨਾ ਖਾਈ ਜੇ ਖੰਘ ਤੋਂ ਬਚਣਾ। ਤੇ ਜੇ ਕੋਈ ਬੰਦਾ 1000 ਰੁਪਏ ਦੀ ਦਵਾਈ ਲੈ ਆਵੇ, 1000 ਦੀ ਦਵਾਈ ਖੰਘ ਲੱਗੀ ਹੋਵੇ, 1000 ਦੀ ਦਵਾਈ ਖਾਂਸੀ ਦੀ ਲੈ ਆਓ, ਪਕੌੜੇ 2 ਰੁਪਈਆਂ ਦੀ ਬਥੇਰੇ ਨੇ। ਆਖੋ ਸਤਨਾਮ। ਬਰਾਬਰ ਹੋ ਜਾਏਗਾ ਨਾ ਕੰਮ, 1000 ਦੀ ਦਵਾਈ ਤੇ 2 ਰੁਪਏ ਦੀ ਚਟਨੀ ਨਾਲ ਪਕੌੜੇ ਖਾ ਲਓ, ਬਰਾਬਰ ਹੋ ਜਾਣਾ ਕੰਮ। ਫਿਰ ਗਲਾ ਖਰਾਬ, ਫਿਰ ਉਹੀ ਕੰਮ ਹੋ ਜਾਣਾ। ਡਾਕਟਰ ਕੋਲ ਜਾਓਗੇ, ਉਹ ਮਰੀਜ਼ਾਂ ਨਾਲ ਗੱਲਾਂ ਮਾਰ ਕੇ ਨਹੀਂ ਠੀਕ ਹੋ ਜਾਣਾ, ਡਾਕਟਰ ਦੀ ਫੋਟੋ ਲਿਆ ਕੇ ਘਰ ਲਾ ਲਓ ਫਿਰ ਠੀਕ ਨਹੀਂ ਹੋ ਜਾਣਾ। ਡਾਕਟਰ ਦੇ ਮੁਖੜੇ ਚੋਂ ਫੁੱਲ ਕਿਰਦੇ ਨੇ, ਬਚਨ ਬੜੇ ਸੋਹਣੇ ਨੇ, ਤਾਂ ਵੀ ਗੱਲ ਨਹੀਂ ਬਣਨੀ। ਡਾਕਟਰ ਦੇ ਅੱਗੇ ਜਾ ਕੇ ਸਿਰ ਮਾਰੀ ਜੋ, ਤਾਂ ਵੀ ਗੱਲ ਨਹੀਂ ਬਣਨੀ। ਗੱਲ ਪਤਾ ਕਦੋਂ ਬਣਨੀ ਹੈ? ਡਾਕਟਰ ਕਵੇ ਗੱਲ ਸੁਣਦਾ, ਇਹਦਾ ਰੱਖੀ ਪਰਹੇਜ, ਆ ਦਵਾਈ ਟਾਈਮ ਨਾਲ ਖਾਈ। ਸਤਿਗੁਰੂ ਕਹਿੰਦੇ ਨੇ ਨਾਮ ਦੀ ਦਵਾਈ ਤੈਨੂੰ ਦਿੰਦੇ ਆ, ਸਵੇਰੇ ਉੱਠ ਕੇ ਘੰਟਾ ਸਿਮਰਨ ਕਰਿਆ ਕਰ, ਅੰਮ੍ਰਿਤ ਛਕ ਲੈ, ਬਾਣੀ ਪੜ੍ਹ ਲੈ, ਤੇ ਪਤਾ ਫਿਰ ਪਰਹੇਜ ਕਾਹਦਾ ਦੱਸਿਆ। ਪਰਹੇਜ, ਚੁਗਲੀ ਦੇ ਨੇੜੇ ਨਾ ਜਾਈ, ਨਿੰਦਿਆ ਦੇ ਨੇੜੇ ਨਾ ਜਾਈ, ਪਰਾਇਆ ਹੱਕ ਨਾ ਖਾਈ, ਨਾਈ ਦੀ ਦੁਕਾਨ ਤੇ ਨਾ ਜਾਈ, ਠੇਕੇ ਵੱਲ ਤੇ ਵੇਖਿਓ ਹੀ ਨਾ। ਇੱਥੋਂ ਸਤਨਾਮ, ਜਿਵੇਂ ਉਹ ਕਹਿੰਦੇ ਹੋਏ ਤੂੰ ਵੇਖਿਓ ਹੀ ਨਾ ਵੀ ਇਹ ਤੇ ਕਹੀਓ ਹੀ ਨਾ ਵੀ ਮੇਰੇ ਵਾਸਤੇ ਜਲੇਬੀ ਵੀ ਬਣੀ ਹੈ, ਇਹ ਤੇ ਭੁੱਲ ਹੀ ਜਾ ਬਸ। ਡਾਕਟਰ ਕਈ ਚੀਜ਼ ਮਨਾ ਕਰਦੇ ਨੇ, ਇਹ ਸੋਚ ਵੀ ਮੇਰੇ ਵਾਸਤੇ ਖਟਿਆਈ ਤੇ ਬਣੀਓ ਹੀ ਨਹੀਂ। ਸਤਿਗੁਰੂ ਕਹਿੰਦੇ ਨੇ ਉਹ ਗੁਰਸਿੱਖਾ, ਜੇ ਤੂੰ ਮਨ ਦਾ ਇਲਾਜ ਕਰਾਉਣਾ ਨਾ, ਇਹ ਸੋਚ ਲੈ ਵੀ ਠੇਕਾ ਮੇਰੇ ਵਾਸਤੇ ਨਹੀਂ ਬਣਿਆ। ਆਖੋ ਸਤਨਾ, ਆਖੋ ਸਤਨਾ, ਆਖੋ ਸਤਨਾ, ਆਖਿਆ ਕਰੋ ਜ਼ਰੂਰ ਸਾਰੇ। ਜੇ ਇੱਥੇ ਨਹੀਂ ਆਖਾਂਗੇ ਤੇ ਆਖਾਂਗੇ ਵੀ ਕਿੱਥੇ? ਜੇ ਇੱਥੇ ਨਹੀਂ ਕਹਿਣਾ ਤੇ ਕਹਿਣਾ ਵੀ ਕਿੱਥੇ ਹੈ? ਹੁਣ ਮਨ ਦਾ ਇਲਾਜ ਹੋਣਾ ਜੇ ਪਰਹੇਜ ਰੱਖਾਂਗੇ ਤੇ ਖਿਮਾ ਕਰਿਆ ਜੇ, ਨਾਲੇ ਦਵਾਈ ਵੀ ਖਾਈ ਜਾਂਦੇ ਹਾਂ ਤੇ ਨਾਲੇ ਪਰਹੇਜ ਵੀ ਨਹੀਂ ਰੱਖਦੇ, ਨਾਲੇ ਨਿਤਨੇਮ ਵੀ ਕਰਦਾ ਸਵੇਰੇ ਸ਼ਾਮ ਨੂੰ ਡੇਕੇ ਦੇ ਵੀ ਜਾਂਦਾ, ਬਾਣਾ ਵੀ ਪਾਇਆ, ਸ੍ਰੀ ਸਾਹਿਬ ਵੀ ਪਾਈ ਹੈ, ਕਿਰਪਾਨ ਵੀ ਪਾਈ ਹੈ, ਤੇ ਝੂਠ ਬੋਲਣਾ ਜੇ ਛੱਡਿਆ ਹੀ ਨਹੀਂ, ਬੇਈਮਾਨੀ ਛੱਡੀ ਨਹੀਂ, ਠੱਗੀ ਛੱਡੀ ਨਹੀਂ, ਚੋਰੀ ਛੱਡੀ ਨਹੀਂ, ਯਾਰੀ ਛੱਡੀ ਨਹੀਂ। ਚੋਰ ਯਾਰ ਜਵਾਰ ਪੀੜਾ ਕਹਾਣੀ ਹੈ, ਕਹਿੰਦੇ ਚੋਰੀਆਂ ਕਰਨ ਵਾਲਾ, ਯਾਰੀਆਂ ਲਾਉਣ ਵਾਲਾ, ਜੂਆ ਖੇਡਣ ਵਾਲਾ, ਕਹਿੰਦੇ ਕਹਾਣੀ ਪੀੜਿਆ ਜਾਂਦਾ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਗੁਰੂ ਪਿਆਰਿਓ, ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਅਸੀਂ ਇੱਥੇ ਆਏ ਹਾਂ, ਕੁਝ ਪੱਲੇ ਬੰਨ ਕੇ ਲਿਜਾਓ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਧੱਕੇ ਨਾਲ ਵੀ ਪਾਓ ਕਿਰਪਾਨਾਂ, ਤੁਹਾਨੂੰ ਕਿਰਪਾਨਾਂ ਪਵਾਉਣੀਆਂ ਨੇ, ਨਹੀਂ ਨਹੀਂ ਇਹ ਕੰਮ ਨਹੀਂ ਆਪਾਂ ਕਰਨਾ। ਪ੍ਰੇਮ ਦਾ ਮਾਰਗ ਹੈ ਇਹ ਧਰਮ। ਮੈਂ ਕੱਲ ਅਰਜ ਤੁਹਾਡੇ ਚਰਨਾਂ 'ਚ ਕੀਤੀ ਸੀ, ਗੁਰੂ ਨਾਨਕ ਦਾ ਘਰ ਉਹ ਹੈ ਜਿੱਥੇ ਧਰਮ ਕਿਸੇ ਤੇ ਜ਼ਬਰਦਸਤੀ ਥੋਪਿਆ ਨਹੀਂ ਜਾਂਦਾ। ਇਹ ਧਰਮ ਧਾਰਨ ਕਰਨਾ ਤੇ ਆਪਣੀ ਮਰਜ਼ੀ ਨਾਲ ਕਰਨਾ, ਆਪਣੀ ਮਰਜ਼ੀ ਨਾਲ। ਇਹ ਧਰਮ ਜਿਹੜਾ ਹੈ ਇਹ ਧਾਰਨ ਕਰਨਾ ਹੈ, ਇਹ ਧਰਮ ਕਿਸੇ ਤੇ ਥੋਪਿਆ ਨਹੀਂ ਜਾਂਦਾ। ਧੱਕੇ ਨਾਲ ਵੀ ਤੈਨੂੰ ਧਰਮੀ ਬਣਾਉਣਾ ਹੈ। ਹੌਲੀ ਹੌਲੀ ਛੱਡੋ ਬਈ, ਇਕਾਗਰਤਾ ਬਣਾ ਲਓ। ਕੀ ਹੋ ਗਿਆ? ਵਾਹ ਵਾਹ, ਬਹਿ ਜਾਓ ਥੱਲੇ। ਬੇਨਤੀ ਹੈ ਇੱਧਰ ਧਿਆਨ ਦਿਓ ਭਾਈ, ਜਰਾ ਸੁਰਤੀ ਜੋੜੋ, ਧਿਆਨ ਦਿਓ ਇੱਧਰ। ਇੰਨੀ ਸੰਗਤ ਨੂੰ ਕੰਟਰੋਲ ਕਰਨਾ ਵੀ ਕਿਹੜਾ ਸੌਖਾ ਹੈ? ਮਾੜੀ ਜੀ ਹਿਲਜੁਲ ਹੁੰਦੀ ਤੇ ਸਾਰਿਆਂ ਦਾ ਧਿਆਨ ਟੁੱਟ ਜਾਂਦਾ। ਸਾਧ ਸੰਗਤ ਜੀ, ਐਡੀ ਵੱਡੀ ਕਿਰਪਾ ਸਤਿਗੁਰਾਂ ਨੇ ਸਾਡੇ ਤੇ ਕੀਤੀ ਹੈ, ਮਨੁੱਖਾ ਸਰੀਰ ਮਿਲਿਆ, ਭਾਗ ਜਾਗੇ ਨੇ, ਤੇ ਆਓ ਇਹਨੂੰ ਐਵੇਂ ਨਹੀਂ ਗਵਾਉਣਾ। ਸਾਧ ਸੰਗਤ, ਇੱਕ ਇੱਕ ਸਵਾਸ ਇਹ ਕਿੰਨਾ ਕੁ ਮਹਿੰਗਾ ਹੈ। ਆ ਧਾਰਨਾ ਪੜੋ, ਉਹਨੇ ਚਿਰ ਚ ਇਕਾਗਰਤਾ ਬਣ ਜਾਏਗੀ। ਲੱਖਾਂ ਦਿਆ ਲਾਲਾ ਨੂੰ ਮਿੱਟੀ ਵਿੱਚ ਰੋਲੀ ਜਾਂਦਾ ਹੈ,
ਰੋਲੀ ਜਾਂਦਾ ਲੱਖਾਂ ਦੇ ਲਾਲਾ ਨੂੰ ਮਿੱਟੀ ਵਿੱਚ ਰੋਲੀ ਜਾਂਦਾ,
ਲੱਖਾਂ ਦੇ ਲਾਲਾ ਨੂੰ
ਮਿੱਟੀ ਵਿੱਚ ਰੋਲੀ ਜਾਂਦਾ।
ਲੱਖਾਂ ਦੇ ਲਾਲਾ ਨੂੰ ਮਿੱਟੀ ਵਿੱਚ ਰੋਲੀ ਜਾਂਦਾ, ਲੱਖਾਂ ਦੇ ਲਾਲਾ ਨੂੰ ਮਿੱਟੀ ਵਿੱਚ ਰੋਲੀ ਜਾਂਦਾ,
ਸਭ ਤੋਂ ਦੁਨੀਆਂ ਵਿੱਚ ਮਹਿੰਗੀ ਚੀਜ਼ ਕਿਹੜੀ ਹੈ? ਧਿਆਨ ਦਿਓ, ਸਭ ਤੋਂ ਮਹਿੰਗੇ ਚੀਜ਼ ਨੇ ਸਾਡੇ ਸਵਾਸ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੁਨੀਆਂ ਦੀ ਹਰ ਚੀਜ਼ ਨਾਲੋਂ ਮਹਿੰਗੇ ਨੇ ਤੇ ਸਵਾਸ ਮਹਿੰਗੇ ਨੇ। ਕਿਸੇ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ 50 ਲੱਖ ਰੁਪਈਆ ਕਮਾਇਆ ਹੋਵੇ, 50 ਲੱਖ ਆਪਣੀ ਜ਼ਿੰਦਗੀ ਚ, ਆਮ ਨੌਕਰੀ ਕਰਨ ਵਾਲਾ ਜਿਹੜਾ ਨਾ, ਆਮ ਗੌਰਮੈਂਟ ਸਰਵਿਸ ਕਰਨ ਵਾਲੇ ਨੇ ਜਿਹੜੇ, 10,000 ਰੁਪਈਆ ਮਹੀਨੇ ਦੀ ਤਨਖਾਹ ਮਿਲਦੀ ਹੈ ਤੇ ਸਾਲ ਦਾ 1,20,000 ਬਣਦਾ ਹੈ, ਤੇ ਜੇ ਸਾਧ ਸਿੰਘ ਜੀ ਉਹ 40 ਸਾਲ ਨੌਕਰੀ ਕਰਦਾ ਨਾ, 40 ਸਾਲ ਤੇ 50 ਕੁ ਲੱਖ ਬਣਿਆ, ਵਿਆਜਾਂ ਵੂਜਾਂ ਪਾ ਲਓ ਨਾਲ 60 ਲੱਖ ਬਣ ਜੂ। ਤੇ ਜੇ ਕੋਈ ਬੰਦਾ 40 ਸਾਲ ਮਿਹਨਤ ਕਰਕੇ 60 ਲੱਖ ਰੁਪਈਆ ਕਮਾਏ ਤੇ ਚੜ੍ਹਾਈ ਕਰ ਜਾਏ, ਸਰੀਰ ਵਿੱਚ ਸਵਾਸ ਨਾ ਰਹਿਣ, ਉਹਨੂੰ ਚੁੱਕ ਕੇ ਲੈ ਜਾਓ PGI, ਉਹਨੂੰ ਡਾਕਟਰ ਨੂੰ ਜਾ ਕੇ ਕਹੋ ਲਓ ਜੀ ਇਹਦੀ ਸਾਰੀ ਜ਼ਿੰਦਗੀ ਦੀ ਕਮਾਈ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਸਾਰੀ ਜ਼ਿੰਦਗੀ ਦੀ ਕਮਾਈ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਇਹਦੇ ਵਿੱਚ 1 ਸਵਾਸ ਪਾ ਦਿਓ, ਇਹਦੇ 'ਚ 5 ਸਵਾਸ ਪਾ ਦਿਓ, ਅਸੀਂ ਗੱਲ ਕਰਨੀ ਇਹਦੇ ਨਾਲ, ਇੱਕ ਗੱਲ ਕਰਨੀ ਹੈ, 5 ਸਵਾਸ ਪਾ ਦਿਓ, ਉਹ ਤੇਰੀ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਪਾਸੇ ਤੇ 1 ਸਵਾਸ ਇੱਕ ਪਾਸੇ, ਉਦੋਂ ਪਤਾ ਲੱਗਣਾ ਵੀ ਕਿੰਨੇ ਕੁ ਮਹਿੰਗੇ ਨੇ, ਪਤਾ ਫੇਰ ਲੱਗਣਾ। ਸਾਰੀ ਜ਼ਿੰਦਗੀ ਦੀ ਕਮਾਈ ਮਰਦਾ ਰਿਹਾ, ਖਪਦਾ ਰਿਹਾ, ਕਦੀ ਕਿਤੇ ਕੁਛ ਨਾ ਕੁਛ ਕਰਕੇ, ਮਿਹਨਤ ਕਰਕੇ, ਪਹਿਲਾਂ 15-16 ਸਾਲ ਪੜ੍ਹਾਈ ਕੀਤੀ, 20 ਸਾਲ ਫਿਰ ਨੌਕਰੀ ਲੱਗਿਆ, ਸਾਰੀ ਦਿਨ ਰਾਤ ਘਾਲਣਾ ਘਾਲ ਕੇ 50 ਲੱਖ ਰੁਪਈਆ ਕਮਾਇਆ ਤੇ 50 ਲੱਖ ਇੱਕ ਪਾਸੇ ਤੇ 1 ਸਵਾਸ
ਇੱਕ ਪਾਸੇ,
ਉਦੋਂ ਪਤਾ ਲੱਗਣਾ ਵੀ ਕਿੰਨੇ ਕੁ ਮਹਿੰਗੇ ਨੇ। ਫਿਰ ਲੱਖਾਂ ਦੇ ਲਾਲ ਨੇ ਕਰੋੜਾਂ ਅਰਬਾਂ ਰੁਪਇਆ ਦੇ ਕੇ ਵੀ 1 ਸਵਾਸ ਮੁੱਲ ਨਹੀਂ ਮਿਲ ਸਕਦਾ, ਅਸੀਂ ਉਹ ਸਵਾਸ ਬੇਅਰਥ ਲੰਘਾ ਰਹੇ। ਸੋ ਸਾਧ ਸੰਗਤ ਇਹ ਸਫਲੇ ਕਿਵੇਂ ਹੋਣੇ ਨੇ? ਸੇਵਾ ਤੇ ਸਿਮਰਨ ਕਰਕੇ। ਬਸ ਗੁਰੂ ਘਰ 'ਚ 2 ਚੀਜ਼ਾਂ ਪ੍ਰਧਾਨ ਨੇ, ਪੰਛੀ ਨੂੰ ਉੱਡਣ ਵਾਸਤੇ 2 ਖੰਭਾਂ ਦੀ ਲੋੜ ਹੈ, ਨਹਿਰ ਨੂੰ ਚੱਲਣ ਵਾਸਤੇ 2 ਬੰਨਿਆਂ ਦੀ ਲੋੜ ਹੈ, ਇਸੇ ਤਰ੍ਹਾਂ ਗੁਰਸਿੱਖ ਨੂੰ ਵੀ ਸੱਚਖੰਡ ਵਿੱਚ ਪਹੁੰਚਣ ਵਾਸਤੇ 2 ਖੰਭ ਚਾਹੀਦੇ ਨੇ, 1 ਸੇਵਾ ਤੇ 2 ਸਿਮਰਨ। ਜੇ ਬੰਦਾ ਸਿਮਰਨ ਕਰੇ ਇਕੱਲਾ ਤੇ ਕੋਲ ਸੇਵਾ ਨਾ ਹੋਵੇ ਉਹ ਹੰਕਾਰੀ ਹੋ ਜਾਂਦਾ, ਸੇਵਾ ਜੇ ਕੋਲ ਨਾ ਹੋਵੇ ਉਹ ਹੰਕਾਰੀ ਹੋ ਜਾਂਦਾ। ਸੇਵਾ ਤੇ ਸਿਮਰਨ ਇਹ ਮਨ ਨੂੰ ਕੰਟਰੋਲ ਕਰਦੇ ਨੇ। ਆ ਇੱਕ ਬੇਨਤੀ ਸੁਣੋ, ਮਨ ਸਾਡਾ ਰਾਜਾ ਹੈ, ਪਿੱਛੇ ਰੌਲਾ ਪੈ ਰਿਹਾ ਵੀ ਕੰਟਰੋਲ ਕਰੋ ਇਹਨਾਂ, ਮਨ ਸਾਡਾ ਰਾਜਾ ਹੈ ਤੇ ਜਿਹੜੇ ਇੰਦਰੇ ਨੇ ਸਾਡੇ ਸਰੀਰ ਦੇ, ਅੱਖਾਂ ਨੇ, ਕੰਨ ਹਨ, ਨੱਕ ਹੈ, ਇਹ ਜਿਹੜੇ ਸਾਡੀਆਂ ਇੰਦਰੀਆਂ ਨੇ ਸਰੀਰ ਦੀਆਂ, ਇਹ ਪਰਜਾ ਹੈ। ਹੁਣ ਰਾਜਾ ਸਾਡਾ ਮਨ ਹੈ ਤੇ ਪਰਜਾ ਇਹ ਸਾਡੇ ਸਰੀਰ ਦੇ ਇੰਦਰੇ ਨੇ। ਜੇ ਇੰਦਰੀਆਂ ਨੂੰ ਜੜ ਕਰ ਦਿਓਗੇ, ਜੇ ਇੰਦਰੀਆਂ ਨੂੰ ਖਤਮ ਕਰ ਦਿਓ, ਇੰਦਰੇ ਜੜ ਹੋ ਜਾਣ ਤੇ ਮਨ ਦੀ ਕੋਈ ਪੇਸ਼ ਨਹੀਂ ਚੱਲਦੀ। ਜੇ ਧਿਆਨ ਦਿਓ, ਜੇ ਪਰਜਾ ਬਾਗੀ ਹੋ ਜਾਏ ਤੇ ਰਾਜਾ ਰਾਜ ਕਿਹਦੇ ਤੇ ਕਰੂਗਾ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰਾਜਾ ਰਾਜ ਕਿਹਦੇ ਉੱਤੇ ਕਰੇਗਾ ਜਦੋਂ ਪਰਜਾ ਹੀ ਬਾਗੀ ਹੋ ਜਾਏ? ਤੇ ਸਾਡੇ ਸਰੀਰ ਦੇ ਜਿਹੜੇ ਇੰਦਰੇ ਨੇ, ਜਦੋਂ ਇਹ ਜੜ ਹੋ ਗਏ ਮਿਹਨਤ ਕਰਨ ਨਾਲ, ਘਾਲਣਾ ਘਾਲਣ ਨਾਲ, ਤੇ ਮਨ ਜਿਹੜਾ ਹੈ, ਮਨ ਫੁਰਨੇ ਤੇ ਕਰੇਗਾ ਪਰ ਕਰਮ ਨਹੀਂ ਹੋਏਗਾ। ਕਰਮ ਉਦੋਂ ਹੁੰਦਾ ਜਦੋਂ ਮਨ ਤੇ ਇੰਦਰੇ ਰਲ ਜਾਣ, ਉਦੋਂ ਕਰਮ ਹੁੰਦਾ। ਮਨ ਤੇ ਇੰਦਰੇ ਜਦੋਂ ਰਲਦੇ ਨੇ, ਬੰਦਾ ਫੇਰ ਕਰਮ ਕਰਦਾ ਤੇ ਕਰਮ ਦਾ ਫਲ ਸਜ਼ਾ ਮਿਲਦੀ ਹੈ, ਤੇ ਫੁਰਨੇ ਦੀ ਕੋਈ ਸਜ਼ਾ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫੁਰਨੇ ਕਰਮ ਦੀ ਸਜ਼ਾ ਹੈ, ਜੇ ਕੋਈ ਗਲਤ ਕਰਮ ਹੋ ਗਿਆ ਉਹਦਾ ਫਲ ਮਿਲੇਗਾ। ਤੇ ਮਨ ਵਿੱਚ ਫੁਰਨੇ ਆਉਣਗੇ। ਜੇ ਸਾਧ ਸੰਗਤ ਜੀ ਇੰਦਰੀਆਂ ਨੂੰ ਜੜ ਕਰ ਦਿਓਗੇ ਫਿਰ ਮਨ ਦੀ ਕੋਈ ਪੇਸ਼ ਨਹੀਂ ਚੱਲਦੀ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਕਰਮ ਗਤੀ ਬਲਵਾਨ ਨੇ, ਮਾੜੇ ਕਰਮਾਂ ਤੋਂ ਬਚਣਾ। ਤੇ ਸਾਧ ਸੰਗਤ ਜੀ ਜਿਵੇਂ ਇਹ ਸਾਡੇ ਜਿਹੜੇ ਕਰਮ ਇੰਦਰੇ ਨੇ ਤੇ ਸਾਡਾ ਮਨ ਇਹ ਆਪਸ ਵਿੱਚ ਮਿਲ ਚੁੱਕੇ ਨੇ। ਜਿਵੇਂ ਸਾਧ ਸੰਗਤ ਜੀ ਦੁੱਧ ਮਿਲ ਜਾਂਦਾ ਹੈ, ਪਾਣੀ ਮਿਲ ਜਾਂਦਾ ਹੈ, ਦੁੱਧ ਤੇ ਪਾਣੀ ਮਿਲ ਕੇ ਇੱਕਮਿਕ ਹੋ ਗਏ ਨੇ, ਇਹਨੂੰ ਫਿਰ ਵੱਖੋ ਵੱਖ ਕਰਨ ਵਾਸਤੇ ਜਾਗ ਲਾਉਣੀ ਪਊ। ਆਖੋ ਸਤਨਾਮ। ਜਿਵੇਂ ਦੁੱਧ ਤੇ ਪਾਣੀ ਧਿਆਨ ਦਿਓ, ਦੁੱਧ ਤੇ ਪਾਣੀ ਵੱਖ ਵੱਖ ਕਰਨ ਵਾਸਤੇ ਖੱਟਾ ਲਾਉਣਾ ਪੈਂਦਾ ਹੈ, ਜਾਗ ਲਾਉਣੀ ਪੈਂਦੀ ਹੈ, ਫਿਰ ਦੁੱਧ ਵੱਖਰਾ ਹੋ ਜਾਏਗਾ ਤੇ ਪਾਣੀ ਵੱਖਰਾ ਹੋ ਜਾਏਗਾ। ਇਹ ਸਾਡਾ ਮਨ ਤੇ ਸਾਡੇ ਇੰਦਰੇ ਇਹ ਇੱਕ ਹੋ ਚੁੱਕੇ ਨੇ, ਇਸ ਕਰਕੇ ਗਲਤੀਆਂ ਹੋ ਰਹੀਆਂ ਨੇ। ਮਨ ਕਹਿੰਦਾ ਸਰੀਰ ਕਰਦਾ ਜੋ ਕਹਿੰਦਾ ਮਨ, ਤੇ ਮਨ ਤੇ ਸਰੀਰ ਨੂੰ ਵੱਖ ਵੱਖ ਕਰਨ ਵਾਸਤੇ ਗਿਆਨ ਦੀ ਜਾਗ ਲਾਉਣੀ ਪੈਣੀ ਹੈ, ਜਿਹੜੀ ਸਤਸੰਗਤ ਚੋਂ ਲੱਗਣੀ ਹੈ। ਫਿਰ ਸਰੀਰ ਵੱਖ ਹੋ ਜਾਏਗਾ ਤੇ ਮਨ ਵੱਖ ਹੋ ਜਾਏਗਾ। ਕਰਮ ਸਾਧ ਸੰਗਤ ਸਰੀਰ ਨੇ ਕਰਨਾ ਹੈ ਤੇ ਮਨ ਨੇ ਕਹਿਣਾ ਹੈ, ਫਿਰ ਮਨ ਕਹੀ ਜਾਏਗਾ ਤੇ ਸਰੀਰ ਕੰਮ ਨਹੀਂ ਕਰੇਗਾ, ਸਰੀਰ ਉਹਦੇ ਆਖੇ ਨਹੀਂ ਲੱਗੇਗਾ, ਫਿਰ ਕਿਰਪਾ ਹੋ ਜਾਣੀ ਹੈ। ਆਖੋ ਸਤਨਾਮ। ਇਹ ਤੇ ਬਚਣਾ ਬੜਾ ਔਖਾ ਹੈ, ਬਚਣਾ ਬੜਾ ਔਖਾ ਹੈ। ਸੋ ਲਾਹਾ ਲਈਏ, ਗੁਰੂ ਘਰ ਚ ਦੋ ਚੀਜ਼ਾਂ ਪ੍ਰਧਾਨ ਨੇ, ਇੱਕ ਸੇਵਾ ਤੇ ਇੱਕ ਸਿਮਰਨ। ਲਓ ਅੱਜ ਤੁਹਾਡੇ ਚਰਨਾਂ ਚ ਬੇਨਤੀ ਮੈਂ ਕਰਨ ਲੱਗਿਆ। ਇੱਕ ਖਾਨ ਬਹਾਦਰ ਸੂਬਾ ਹੋਇਆ ਤੁਹਾਡੇ ਜਲੰਧਰ ਸ਼ਹਿਰ ਦਾ, ਉਹਦਾ ਨਾਮ ਜਲੰਧਰ ਖਾਂ ਵੀ ਲਿਖਿਆ, ਜਲੰਧਰ ਖਾਂ। ਇੱਥੋਂ ਤੱਕ ਵੀ ਕਈ ਇਤਿਹਾਸਕਾਰਾਂ ਨੇ ਲਿਖਿਆ, ਕਹਿੰਦੇ ਜਲੰਧਰ ਦਾ ਨਾਮ ਉਹਦੇ ਨਾਂ ਤੇ ਵਸਾਇਆ ਗਿਆ। ਆਖੋ ਸਤਨਾਮ। ਕਈ ਇਤਿਹਾਸਕਾਰਾਂ ਦੀ ਰਹਿ ਹੈ, ਵੱਖੋ ਵੱਖਰੇ ਇਤਿਹਾਸਕਾਰ ਨੇ, ਵੱਖੋ ਵੱਖਰੀ ਮੱਤ ਹੈ। ਖਾਨ ਬਹਾਦਰ ਨਾਮ ਵੀ ਦੱਸਿਆ ਉਹਦਾ ਹੈ ਸੀ, ਉਹ ਸੂਬਾ, ਉਹਦੇ ਘਰ ਔਲਾਦ ਨਾ ਹੋਈ, ਪੁੱਤਰ ਨਾ ਹੋਇਆ। ਬੜੇ ਥਾਵਾਂ ਤੇ ਗਿਆ, ਬੜੇ ਥਾਵਾਂ ਤੇ ਨੱਕ ਰਗੜੇ, ਬਥੇਰੇ ਥਾਵਾਂ ਤੇ ਅਰਦਾਸਾਂ ਕਰਾਈਆਂ, ਨਾ ਹੋਵੇ ਔਲਾਦ ਤੇ ਕੁਝ ਨਾ ਕੁਝ ਕਰਦਾ ਹੀ ਨਾ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ। ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡਕ ਡਕ ਭਰੀਆਂ, ਚੰਗੇ ਘਰੀ ਵਿਆਹੀਆਂ ਵਰੀਆਂ। ਸਾਧ ਸੰਗਤ ਜੀ ਹੰਢਾਵਣ ਪਹਿਨਣ ਪੱਟ ਹੰਢਾਵਣ ਜਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ। ਜਰੀਆਂ ਪਾਉਣ ਚੰਗੇ ਘਰਾਂ ਚ ਵਿਆਹੀਆਂ ਹੋਣ ਤੇ ਸਾਧ ਸੰਗਤ ਹੁਸਨ ਵੀ ਬੜਾ ਹੋਵੇ, ਪਰ ਕਹਿੰਦੇ ਭੈਣ ਦਾ ਬੀਬੀ ਦਾ ਸ਼ਿੰਗਾਰ ਉਹਨਾਂ ਚਿਰ ਪੂਰਾ ਨਹੀਂ ਹੁੰਦਾ ਜਿੰਨਾ ਚਿਰ ਉਹਦੇ ਘਰ ਚ ਪੁੱਤਰ ਨਾ ਹੋਵੇ। ਇਹ ਦੁਨੀਆਂ ਦੇ ਲੋਕ ਕਹਿੰਦੇ ਸ਼ਿੰਗਾਰ, ਉਹਨਾਂ ਚਿਰ ਕਹਿੰਦੇ ਪੂਰਾ ਨਹੀਂ ਹੁੰਦਾ। ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ। ਹੁਣ ਪੁੱਤਰ ਨਾ ਹੋਇਆ, ਇਹਨੇ ਦੋ ਵਿਆਹ ਕਰਾਏ, ਤਿੰਨ ਵਿਆਹ ਕਰਾਏ, ਕਈ ਵਿਆਹ ਕਰਾਏ। ਸੰਤਤ ਨਿਮਿਤ ਨਿਰਭ ਅਨਕ ਵਿਵਾਹ ਕਰੇ, ਸੰਤਤ ਬਿਹੂਨ ਬਨਤਾ ਨ ਗ੍ਰਹਿ ਛਾਜ, ਭਾਈ ਗੁਰਦਾਸ ਜੀ ਕਹਿੰਦੇ। ਹੁਣ ਕਈ ਵਿਆਹ ਕਰਾਏ, ਕਦੀ ਕਿਤੇ ਦੁਨੀਆਂ ਜਾਂਦੀ ਹੋਈ ਹੈ। ਕਿਸੇ ਨੇ ਇਹਨੂੰ ਦੱਸਿਆ, ਜਲੰਧਰ ਖਾਂ ਸੂਬੇ ਖਾਨ ਬਹਾਦਰ, ਕਹਿੰਦੇ ਗੱਲ ਸੁਣ ਲੈ, ਸਾਈ ਮੀਆਂ ਮੀਰ ਕੋਲ ਜਾ। ਸਾਈ ਮੀਆਂ ਮੀਰ ਇੱਕ ਪਹੁੰਚਿਆ ਹੋਇਆ ਫਕੀਰ ਏ, ਅੱਲਾ ਦਾ ਪਿਆਰਾ ਏ, ਉਹਦੇ ਕੋਲ ਜਾ ਕੇ ਬੇਨਤੀ ਕਰ। ਜੇ ਪੁੱਤਰ ਹੋਣਾ ਹੋਏਗਾ ਤਾਂ ਵੀ ਦੱਸ ਦੇਗਾ, ਜੇ ਨਹੀਂ ਹੋਣਾ ਹੋਏਗਾ ਤਾਂ ਵੀ ਦੱਸ ਦੇਗਾ, ਝੂਠੀ ਆਸ ਤੇਰੀ ਟੁੱਟ ਜਾਏਗੀ ਸਾਰੀ। ਜੇ ਤੇ ਔਲਾਦ ਹੋਣੀ ਹੋਈ ਉਹਨੇ ਦੱਸ ਦੇਣਾ ਵੀ ਹੋ ਜਾਏਗਾ, ਤੇ ਜੇ ਨਹੀਂ ਹੋਣੀ ਹੋਈ ਉਹਨੇ ਤਾਂ ਵੀ ਸੱਚ ਦੱਸ ਦੇਣਾ। ਜਾ ਚੱਲਿਆ ਜਾ ਸਾਈ ਮੀਆਂ ਮੀਰ ਕੋਲ ਜਾ ਕੇ ਬੇਨਤੀ ਕਰ। ਫਿਰ ਇਹ ਖਾਨ ਬਹਾਦਰ ਸਾਈ ਮੀਆਂ ਮੀਰ ਦੇ ਕੋਲ ਪਹੁੰਚਿਆ। ਸਾਈ ਮੀਆਂ ਮੀਰ ਨੇ ਖੋਲਿਆ ਦਰਵਾਜ਼ਾ, ਬੇਪਰਵਾਹ ਸੀ ਇਹ, ਜਾ ਕੇ ਬੈਠਾ ਰਿਹਾ। ਪਹਿਲਾਂ ਤੇ ਛੇਤੀ ਛੇਤੀ ਮਿਲਿਆ ਹੀ ਨਹੀਂ, ਜਦੋਂ ਮਿਲਿਆ ਸ਼ਾਮ ਵੇਲੇ ਇਹਨੇ ਅਰਜ ਕੀਤੀ, ਕਹਿੰਦਾ ਜੀ ਮੈਨੂੰ ਇਹ ਦੱਸੋ ਵੀ ਮੇਰੇ ਘਰ ਔਲਾਦ ਹੋਏਗੀ ਕਿ ਨਾ। ਸਾਈ ਮੀਆਂ ਮੀਰ ਨੇ ਉਹਦੇ ਮਸਤਕ ਵੱਲ ਵੇਖ ਕੇ ਕਹਿੰਦੇ ਗੱਲ ਸੁਣੋ ਰਾਜਿਆ, ਮੈਂ ਸੁਣਿਆ ਤੂੰ ਕਈ ਵਿਆਹ ਕਰਾਏ ਨੇ। ਕਹਿੰਦੇ ਹਾਂਜੀ ਕਈ ਕਰਾਏ। ਲੈ ਜਿੰਨੇ ਮਰਜ਼ੀ ਵਿਆਹ ਕਰਾ ਲੈ, ਤੇਰੇ ਘਰ ਔਲਾਦ ਨਹੀਂ ਹੁੰਦੀ। ਆਖੋ ਸਤਨਾਮ। ਸਭ ਆਸਾਂ ਟੁੱਟ ਗਈਆਂ, ਆਸਾਂ ਤੇ ਪਾਣੀ ਫਿਰ ਗਿਆ। ਤੇ ਇਹ ਉੱਥੋਂ वापस आ गया। लै कहिंदा भी हुण औलाद नहीं होनी, पत्थर ते लकीर है साईं मियां मीर दा बचन, जे होनी होंदी उहने दस देना सी। ਐਵੇਂ ਆਸਾਂ ਰੱਖੀ ਫਿਰਦਾ ਸੀ, ਕਹਿੰਦੇ ਹੁਣ ਔਲਾਦ ਹੋਣੀ ਹੀ ਨਹੀਂ, ਐਡੇ ਵੱਡੇ ਪੀਰ ਨੇ ਮੈਨੂੰ ਬਚਨ ਕਰ ਦਿੱਤੇ ਨੇ। ਫਿਰ ਤੁਰਿਆ ਹੁੰਦਾ ਵਾਪਸ, ਕਿਸੇ ਨੇ ਦੱਸਿਆ ਕਹਿੰਦੇ ਗੁਰੂ ਨਾਨਕ ਦੇ ਘਰ ਜਾਓ, ਜਿਹੜਾ ਗਿਆ ਉਹ ਖਾਲੀ ਨਹੀਂ ਮੁੜਿਆ। ਆਖੋ
ਸਤਨਾਮ ਸ੍ਰੀ ਵਾਹਿਗੁਰੂ।